ਸਤਨ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੇ ਵਿੱਚ ਬੇਨਤੀ ਕਰਦਾ ਹੈ। ਸੰਗਤ ਇਸ ਮੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ। ਦੇਖ ਕੁਟੰਬ ਲੋਭ ਮੋਇਓ ਪ੍ਰਾਣੀ ਮਾਇਆ ਕੋ ਲਪਟਾਨਾ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਈ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਦੇਖ ਕੁਟੰਬ, ਕੁਟੰਬ ਕਹਿੰਦੇ ਨੇ ਪਰਿਵਾਰ ਨੂੰ, ਇਹ ਪ੍ਰਾਣੀ ਇਹ ਜੀਵ ਜਦੋਂ ਇਸ ਸਮ੍ਰਿਤ ਲੋਕ ਦੇ ਵਿੱਚ ਅਵਤਾਰ ਲੈਂਦਾ ਹੈ, ਬੜਾ ਕੀਮਤੀ ਮਨੁੱਖਾ ਜਨਮ ਹੈ। ਪਰਮਾਤਮਾ ਬਣਨ ਵਾਸਤੇ ਇਸ ਜੀਵਾਤਮਾ ਨੂੰ ਇੱਕ ਮੌਕਾ ਦਿੱਤਾ ਜਾਂਦਾ ਹੈ, ਉਸਦਾ ਰੂਪ, ਉਸਦੀ ਸਮਰੱਥਾ, ਉਸਦੀ ਤਾਕਤ ਨੂੰ ਹਾਸਲ ਕਰਨ ਵਾਸਤੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋ। ਅਗਰ ਇਹ ਘੜੀ ਵੀ ਅਸੀਂ ਹੁਣ ਵਿਸਾਰ ਦਿੱਤੀ, ਉਸ ਪਰਮਾਤਮਾ ਤੋਂ ਦੂਰ ਹੋ ਗਏ, ਫਿਰ ਖਰੇ ਜਨਮ ਮਿਲੇ ਜਾਂ ਨਾ ਮਿਲੇ, ਉਸ ਪਰਮਾਤਮਾ ਨੇ ਦਇਆ ਕਰਕੇ ਮੇਰ ਬਖਸ਼ੀ ਹੈ, ਇਹ ਕੀਮਤੀ ਚੋਲਾ ਦਿੱਤਾ ਹੈ, ਆਪਣੇ ਨਾਲ ਮਿਲਾ ਲੈਣ ਵਾਸਤੇ। ਔਰ ਆਪਣੀ ਤਾਕਤ ਦਿੱਤੀ ਹੈ, ਇਹ ਪ੍ਰਾਣ ਵਾਯੂ ਇੱਕ ਨਿਸ਼ਚਿਤ ਸੀਮਾ ਤੱਕ ਕੰਮ ਕਰਦੀ ਹੈ। ਇਸ ਅਵਿਧੀ ਦੇ ਅੰਦਰ ਇਸ ਜੀਵ ਨੇ अपने इस रस्ते नू तय करना है उस परमात्मा दे कोल पहुंचना है जिसदा कि ये अंश है इसदा अपना घर है ये प्राण शक्ति अगर असी दुरुपयोग कीती संसार दे उपर खर्च कर देती वस्तु पदार्थ और संबंध इकट्ठे करते रह गए यह जन्म साडा विरथा चला जाएगा। यह मौका जड़ा मिलिया सी अमृत वेला सच नाओ वड्याई विचार करमी आवै कपड़ा नदरी मोख द्वार नानक एवें जानिए सब आपै सचियार। सच्चे होने वास्ते मुक्ति प्राप्त करन वास्ते कर्मा अनुसार यह कपड़ा मिलिया है। यह कपड़ा सिर्फ कर्म दे नाल नहीं मिलता उसकी दया भी चाहिए उसकी नजर चाहिए। 84 लाख जामिया की अंधेरी रात दे भी जो प्रभात वेला होंदी है प्रकाश की किरण फुटती है उस वक्त एक कीमती जोड़ा सानू दिता जाता है सच दे स्नान वास्ते। यह जगत झूठा है झूठा सब संसार इस संसार दियां जितनिया भी वस्तु पदार्थ और संबंध असी देखते हैं मन बुद्धि और इंद्रिया दे भी जो कुछ भी आ गया यह सब झूठ है। असी झूठ के उपर अपनी हस्ती खत्म कर रहे हैं यह साड़ी हस्ती निरंतर खत्म हो रही है पल पल असी मौत के मूँह के विच जा रहे हैं उस परमात्मा तो दूर होंदे जा रहे हैं। जो मजबून इस सत्संग का चलता पिया है होमै हंकार जो एक विरोधी ताकत के रूप के विच इस तन के पिंजरे के अंदर मौजूद है होमै भी एक पिंजरा है। गुरु नानक साहब ने अपने इस हाउ शब्द के विच इसकी विस्तृत व्याख्या की है भी जीव किस तरीके दे नाल इस विरोधी ताकत के अधीन हो जाता है इस दे भी जीव का अपना की भाव है कितने तक इसकी समर्था है ये विचों निकलण की किस तरीके दे नाल ये बच सकता है। तो गुरु नानक साहब ने उपदेश किया है देख कुटुंब लोभ मोहियो प्राणी जदों कुटुंब नूं ये प्राणी इस शरीर दे विच आ करके देखता है यह जीवात्मा जदों भी इस मुल्क दे विच अवतार लेगी इंसान दे जामे दे विच मां बाप दे अधीन ही होकर के आएगी और किसी भी तरीके दे नाल ये प्रगट नहीं हो सकती। जदों इस मुल्क दे विच मां बाप दे जरिए आएगी भैन भरा भी होणगे संबंधी भी होणगे यानी कि पूरा बाग परिवार होएगा और जदों इसकी बुद्धि विकसित होती है विवेकता प्राप्त करता है यह विवेकता का निरंतर दुरुपयोग कर लग जाता है परिवार को देख करके लोभ दे विच आ जाता है मोह दे विच फस जाता है माया को लपटाना। यह मोह की है माया है लपटाना का भाव है सप्प नू गल दे विच पा लेना माया होई नागनी एक नाग है सप्प है जगत रही लपटाई यह सारा जगत जड़ा है इस दे अधीन है यह माया ने सारे नू लपेट रखा है। हुण विचार करके देख लो अगर असी सप गले दे विच पाईए तो क्या उसकी दस तो बच जावांगे नहीं बच सकते चाह करके भी नहीं बच सकते। असी सारे जदों परिवार नू देखते हाँ रिश्ते संबंधियों नू देखते हाँ लोभ दे विच आ जाते हैं और यह माया अपना काम कर जाती है। हुण इत्थे माया का भाव वस्तु पदार्थ और संबंध नहीं है इत्थे माया का भाव है तीन गुणी माया माया के तीन गुण हैं। अज का जो मजमून चल रहा है पिछले सत्संगा की लड़ीवार कथा है अकथ कथा है इसनू कोई बयान नहीं कर सकता लाभ बयान है फिर भी सीमित अर्थों के नाल सीमित लफ्जा के नाल सचखंड तो अकाल पुरख की आत्मिक प्रेरणा गुरु नानक साहब आप व्यक्त करते हैं। उस उन्हां दे भाव नूं ही इस वक्त असीं सारिआं ने शरवण करना है और उस नूं अमली जामा भी पहनाना है कि इस होमै नूं कौन प्रभावित करता है। होमै चित्त दे विच जो कुछ भी धारण किया जाता है उस नूं हासिल करन वास्ते मन बुद्धि और इंद्रियां का प्रयोग करता है, निरंतर प्रयोग कर रहा है। हुण इह होमै किस तरह प्रभावित होंदी है, इह माया दे नाल प्रभावित होंदी है, सूक्ष्म विश्लेषण है। विद्वानों ने जितने भी अर्थ कढ़े ने होमै दे विच आया और होमै दे विच चला गया, बस हंकार नूं हंकार ही कह करके खत्म करता जां मेरी मैं नूं हंकार कहता। पर गुरु नानक साहब ने इहदे विस्तृत अर्थ दिते हन, पूरी व्याख्या कीती है कि यह प्रकृति किस तरीके दे नाल महत जो है यह शब्द दे नाल मिल करके हंकार नूं पैदा करती है। यह विकृत स्वरूप है, यानी कि एक ताकत है और इसकी पहचान गुरु नानक साहब ने दसी सी कि काम है, यानी कि कामना, और काम की पहचान है क्रोध। कामना किसी की भी पूरी नहीं हो सकती, आज तक किसी की पूरी नहीं हुई। जो मरण वाला है अरबापति क्यों ना आए, उसके कोल बैठ करके उन्हें पूछ करके देख लो, वो तुहानू लिस्ट बनांदा दसदा दसदा ये चोला छड़ जाएगा पर लिस्ट पूरी नहीं होएगी। यानी कि अजे लस्ट बाकी है, अजे हवस बाकी है, अजे इच्छा बाकी है, अजे काम बाकी है। यानी कि काम किसी का पूरा नहीं हो सकता। जो काम पूरा नहीं होता उस वक्त क्रोध भड़क जाता है, जो क्रोध भड़कता है उसले बुद्धि जड़ी है एक विशेष टैंपरेचर ही जरा काम करती है, वो टैंपरेचर जरा बढ़ जाने के कारण बुद्धि जड़ी है सैल जड़े ने विकृत हो जाते हैं, फैसला गलत हो जाता है, मुल्क दे मुल्क लाशा के ढेर बन जाते हैं। यह अपना इतिहास में पढ़ करके असी देख सकते हैं। तो सब तो मजबून जड़ा पायदार है वह होमै के उपर आकर के गड्डी टिकती है कि होमै नूं किस तरीके दे नाल असी काबू च करिए, किस दे नाल प्रभावित हुंदा। जदों सानू उस दे प्रभाव का पता चल जाए तो जरूरी गल है कि असी उस दे उस कारण नूं दूर करके इस होमै तो लाभ चुक सकते हैं। होमै नूं कोई मार नहीं सकता और मार करके इस जीवात्मा का कभी भी कल्याण नहीं हो सकता। यानी कि एक साधन के रूप के मिलया है, जदों असी इसका दुरुपयोग करते हैं तो पतित हो जाते हैं, पतन की तरफ चले जाते हैं। जदों इसका सदुपयोग करते हैं तो यह साधन जरा साडे वास्ते लाभकारी हो जाता है, आत्मा का कल्याण हो जाता, आत्मा सदा लई जन्म और मरण के निकल करके उस चिर स्थाई अनंत काल आनंद की अवस्था के लीन हो जाती, उस परमात्मा का ही रूप होकर। तो विचार करके देखना है कि यह माया किस तरह इस प्रभावित करती है। यह बहुत ही अहम मजमून है, बड़े ध्यान के नाल इस उपर विचार करती है। ये तीन गुण ने सतो रजो और तमो, यह तीन गुण ही माया कही गई है। यह तीन गुण जड़े ने यह इस होमै को प्रभावित करते हैं। होमै किस तरीके दे नाल बनती है, यह महत का विकृत स्वरूप है, इसनों असं स्पष्ट कर चुके हैं। पर ये उत्ते गुण का प्रभाव किस तरह, गुण मिलते हैं कर्म के अनुसार। जैसा भी इंसान की जून के आकर के यह जीवात्मा स्थूल शरीर के रूप के जबान के रूप के या मानसिक रूप के जो भी किरिया अपनाएगी, यानी कि सूक्ष्म तो सूक्ष्म रूप के भी अपनाई हुई किरिया जड़ी है, इस जीवात्मा लई हुक्म है। हुक्म का भाव है प्रतिफल। जिथे भी हुक्म लफज आ जाए, कर्म लफज आ जाए, उसके बराबर डैश करके तो तुसी प्रतिफल लिख लो। यानी कि एक ऐसा फार्मूला गुरु नानक साहब साड़ी चोलियां तकसीम कर रहे हैं कि इन्हां नूं याद किए बिना, रटे बिना, इन्हां दा ध्यान किए बिना असी रूहानियत दे इस मजबून दे गहराई दे विच नहीं उतर सकते, इस नूं जान नहीं सकते। इस जाल नूं जाने बिना असी निकलण दा उपाय किस तरीके नाल कर लवांगे। यानी कि यह तीन गुणा का आधार की हैगा, जीव का कमाया गया कर्म। यानी कि जीव ने जिस तरीके दे अगर बहुत ही अच्छे कर्म किए तो सतों गुण के उपर आधारित यह होमै की उत्पत्ति होएगी, जड़ी कि होमै जो बनेगी प्रकृति तो महत तो इस दे विच प्रभाव होएगा सतों गुण का। और सतों गुण की प्रधानता ही यह जीवात्मा अकाल पुरख परमात्मा की तरफ प्रेरित करेगी, उस तरफ ले जाने लई उदमशील होएगा जीव जो है। यानी कि विचार करके देख लो, अगर असी सत्संग बैठे हैं, गुरुद्वारे मंदिर जाते हैं, या उस सतगुरु की गल करते हैं, या होर किसी भी तरीके दे नाल मूर्ति पोथियां नूं पूजदे आ, यानी कि साडे अंदर एक भाव है, वह भाव है परमात्मा नूं मिल लैण दा, असीं परमात्मा नूं मिलना चाहते हैं। तो यह निशानी है इस होमै की, हंकार की निशानी है। की निशानी है कि साडे अंदर सतो गुण की मौजूदगी है। अगर इसकी प्रधानता होंगी तो असी इस संसार के लिप्त नहीं सी हो सकते, असी एक सिद्ध योगी कद दे हो चुके होंगे। यानी कि बहुत छोटी अवस्था के ध्रुव का उदाहरण लै लो, प्रहलाद का उदाहरण लै लो, असंख उदाहरण इस इतिहास दे विच मौजूद ने, विचार करके देख लो इन्हां ने छोटी अवस्था दे विच किस तरीके दे नाल उस परमात्मा नूं प्राप्त करन दी प्रेरणा लै ली, किस जगह तो मिली, किस दे रूपी गुरु ने इन्हां नूं दित्ती, या किस तरीके दे नाल इन्हां दा मकसद हाल हो गया। सारा विचार करके असीं देखिए इन्हां दी पिछली जूना दा इतिहास, अगर असीं विचार करके देखिए ध्यान दे नाल, ते स्पष्ट हो जांदा कि ये सारे जड़े जीव काल यानी कि छोटी अवस्था में जिन्होंने परमात्मा नूं प्राप्त करन दा उदम कीता है, ये पिछले जन्मां दे विच सिद्ध ऋषि मुनि रहे ने, यानी कि अनंत काल तो मनुखे जन्म दे विच इन्हां ने एक शौक पैदा किया उस अकाल पुरख परमात्मा नूं प्राप्त करन दा, यानी कि जन्म जन्मांतर की किरिया है। किसी भ्रम दे विच मत बैठना, ये हमें भी त्याग करो, जब तक उस अकाल पुरख परमात्मा दे अधीन यानी कि शरण नहीं आओगे, तन मन तन वचन और कर्म की टेक नहीं लोगे, तद तक यह वाणी तुहानू आत्म साप नहीं हो सकती। यानी कि असी सुनते लवेंगे, समझ भी आ जाएगी, पर अमल नहीं कर पावांगे। अमल करन वास्ते दया मेहर चाहिए है, सोझी चाहिए है। यह सिर्फ अकाल पुरख परमात्मा का अपना निजी विषय है, उसका मजबून है। चलाकियां सियाणता राह गलापण दे नाल कदी भी किसी नूं कुछ नहीं मिलता। यानी कि विचार करके देख लो, जिहड़े छोटे छोटे अवस्था दे विच सिद्ध योगी बन गए, इन्हां ने पिछले जन्मां दे विच ही इह किरिया नूं अपना लिया सी। असीं भी हुण विचार करके यही जो है उपदेश धारण करना है कि साडे अंदर जो है सतोगुण की प्रधानता नहीं है, अंशिक रूप दे विच मौजूद है। इसी करके असीं दौड़दे हुए आंदे हां जी, अज बचन होणे ने, बड़े कमाल की गल है, अज बचन होणे ने। सतसंग जी विचार करके देख लो, विद परिवार असीं पहुंच जांदे हां, किस वास्ते? वचन सुनने वास्ते। थोड़ा जा अपने चेहरे को हटा करके देखो, उस चेहरे के पिछे की नजर आ रहा? एक भेड़िया नजर आ रहा जिसके मुंह के लाल टपक रही है, लाल रंग का खून, इंसान का खून पीना चाहता है, इंसान का मांस खाना चाहता है। मांस की है? संसार के वस्तु पदार्थ और संबंध और 14 इंद्रिया का स्वाद है। इंसान का खून यह उसकी लस्ट लै करके विद परिवार मकोटा लगा करके बैठा, सतगुरु के वचन सुनने वास्ते आए। सतसंग जी, किसी ओंकार दे विच मैं लैना कोई निंदिया या वड्याई का विषय नहीं है, यह साडे मकोटे उतार कर सतगुरु दस रहे हैं कि साडा कल्याण किस तरीके दे नाल हो सकता है। विचार करके देख लो, जिन्होंने सारी जिंदगी बिता दी ये वचन सुनते हुए, इस जगह नहीं किसी भी जगह लै लो, डेरे मंदिर गुरुद्वारे मस्जिदों में कथा कीर्तन सुनते रहे, समागमों के स्वामियों के वचन सुनते रहे, अज तक कल्याण क्यों नहीं होया? उसका एक ही भाव से कि असी अंदरों भेड़िए हैं, बाहरों मोमन बनी बैठे। जब तक असी भेड़िए के इस मुखोटे अंदरों की मार नहीं देंगे, अंदरों की कढ़ नहीं देंगे, तब तक साडा कल्याण नहीं हो सकता। वचन सुनन दे नाल कल्याण नहीं होएगा, बाणी पढ़न दे नाल कल्याण होएगा। इस वक्त भी असी वचन सुन रहे हैं, सतगुरु अकाल पुरख परमात्मा की सातवीं प्रेरणा रूबरू प्रगट कर रहे हैं। क्या सानू समझ नहीं आ रहे तो फिर साडा कल्याण क्यों नहीं होया? अज तक देरी क्यों है? यानी कि 40 साल हो गए, 30 साल हो गए, 20 साल हो गए, 10 साल हो गए, किसी नु कितना समय, किसी नु कितना समय, आज तक उत्थे दे उत्थे ही बैठे ने। यानी कि दो उंगल दूर सन, अपार युग बीत गए, कितने जन्म इंसान दे ले ने, और हर इंसान दे विच दो उंगल दी दूरी सी परमात्मा दी। आज तक ये विचार करके रूहां देख लैन अपने अंदर चाक करके, अज भी दो उंगल दी दूरी है, कोई कट्टी नहीं, पौने दो दी भी नहीं होई, डेढ़ दी भी नहीं होई, एक दी भी नहीं होई। इस तो स्पष्ट हो जाता है कि असं कुछ विशेष शक्लों को खुश करना चाहते हैं, कुछ निजी स्वार्थों की पूर्ति की खार, यानी कि कुछ विशेष ऐसे पास लेने चाहते हैं, कुछ संबंध स्थापित करके निजी स्वार्थों के असी इस मजबून को सिद्ध करना चाहते हैं। विद फैमिली आकर के की दर्शाना चाहते हैं? असी अपना कल्याण कर नहीं सके, क्या दुनिया का कल्याण करने वास्ते असी इत बैठ करके सत्संग करना चाहते हैं? यह भाव है साडा कि असी दुनिया में पढ़ा दीए, जरा स्टूडेंट नहीं बन सकिया गुरु की पदवी को किस तरीके प्राप्त कर लेगा, और जरा जिंदे जी स्टूडेंट रह गया अपने अंतर के सत के संघ में प्राप्त कर लिया, इस मन में समझा लिया, इस होंदा पढ़ा लिया, यानी कि सच्चे सत्संग की तरफ लै गया, उस सच्चे शब्द के नाल जोड़ रहा। सत्संग जी, इस तो वड्डा कोई सत्संग करने वाला पैदा ही नहीं होया, उस तो वड्डा कोई सत्संग ही नहीं है। सत्संग करने वाला भी आप है, सत्संगी भी आप है, सत्संग ही तुहाडे अंदर दे विच हो रहा है। फिर किहड़े सत्संग और किहड़े वचन सुनने वास्ते दौड़ी भज्जी फिरदे हो? अज तक तुहानू इह समझ ही नहीं आई, गुरु साहबां ने इक्को ही वचन कीता सी, सत नूं प्राप्त करना चाहते हो तो सत का आचरण करो। क्या किसी ने अपने अंदर सत नूं प्रगट कीता? पहला वचन अज तक उत्थे दा उत्थे ही साडा मुंह चढ़ा रहा, बाहर बोर्ड लगा रखिया रूहानियत का, अंतर दे विच की हो रहा जरा विचार करके अज दे शब्द नूं असीं देखांगे कि गुरु नानक साहब ने की उपदेश कीता है, और कि बाणी ला करके असं विचलित कर रहे हैं इस जगह के भी। दुनिया में उपदेश देंदी है लोभ के विचों निकलिया, और आप असं लोभ के गोते लगा रहे हैं। ਦੁਨੀਆਂ ਨੂੰ ਕਹਿੰਦੇ ਆ ਕਿ ਤੁਸੀਂ ਆਪਣੇ ਅੰਦਰੋਂ ਝੂਠ ਦਾ ਤਿਆਗ ਕਰ ਦਿਓ ਔਰ ਅਸੀਂ ਝੂਠ ਦਾ ਰੂਪ ਬਣੀ ਬੈਠੇ ਹਾਂ। ਕਿਆ ਇਹ ਪਰਮਾਰਥ ਹੈ? ਕਿਆ ਇਸ ਤਰੀਕੇ ਦੇ ਨਾਲ ਪਰਮਾਰਥ ਮਿਲ ਜਾਂਦੀ ਹੈ? ਕਿਆ ਸੱਚਾ ਸ਼ਬਦ ਮਿਲ ਜਾਂਦਾ? ਕਿਆ ਨਾਮ ਔਰ ਅੰਮ੍ਰਿਤ ਸਾਡਾ ਕਲਿਆਣ ਕਰ ਦੇਣਗੇ? ਜਿੰਨੀਆਂ ਵਿਧੀਆਂ ਨੂੰ ਪਕੜ ਕਰਕੇ ਬੈਠੇ ਆ, ਜਿੰਨੇ ਡੇਰੇ ਗੰਦਰ ਗੁਰਦੁਆਰਿਆਂ ਦੇ ਚੱਕਰ ਕੱਟ ਰਹੇ ਆ, ਦਿਨੇ ਰਾਤ ਸਲਾਮਾ ਕਰ ਰਹੇ, ਕਿਆ ਸਾਰੀਆਂ ਚਲਾਕੀਆਂ ਜਿਹੜੀਆਂ ਹਵਾ ਹੋ ਜਾਣਗੀਆਂ? ਇੱਕ ਤੀਸਰੀ ਅੱਖ ਜਿਹੜੀ ਹੈ ਹਰ ਜ਼ਰੇ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ। ਕੋਈ ਵਿਚਾਰ ਮੁੱਕ ਕਰਕੇ ਬੈਠੇ ਕਿਸੇ ਅਹੰਕਾਰ ਦੇ ਵਿੱਚ ਕਿ ਕਿਸੇ ਨੂੰ ਪਤਾ ਨਹੀਂ ਹੈ। ਸਤਿਗੁਰੂ ਸਭ ਕੁਝ ਜਾਣਦੇ ਨੇ। ਸਤਿਗੁਰੂ ਕੌਣ ਨੇ? ਉਹ ਪਰਮਾਤਮਾ, ਸਤਿਗੁਰ ਔਰ ਮਾਇਆ, ਇਹ ਤਿੰਨਾਂ ਤੋਂ ਕੋਈ ਬਚ ਨਹੀਂ ਸਕਦਾ। ਕੋਈ ਮਾਇਕਾ ਲਾਲ ਨਹੀਂ ਬਚ ਸਕਦਾ। ਤਿੰਨੋਂ ਹਰ ਵਕਤ ਹਰ ਜਗ੍ਹਾ ਮੌਜੂਦ ਨੇ, ਪਰ ਤਿੰਨਾਂ ਦਾ ਆਪਣਾ ਕੰਮ ਹੈ। ਮਾਇਆ ਦਾ ਕੰਮ ਹੈ ਭੁਲਾ ਕਰਕੇ ਰੱਖਣਾ, ਔਰ ਸਤਿਗੁਰ ਦਾ ਕੰਮ ਹੈ ਵਕਤਾ, ਸਿਰਫ ਵਿਅਕਤ ਕਰਨਾ, ਔਰ ਉਸ ਪਰਮਾਤਮਾ ਦਾ ਕੰਮ ਹੈ ਸਿਰਫ ਦ੍ਰਿਸ਼ਟਾ, ਸਿਰਫ ਦੇਖਣਾ। ਉਹ ਦੇਖਣ ਦਾ ਕੰਮ ਕਰਨਾ ਔਰ ਵਿਅਕਤ ਕਰਨ ਦਾ ਕੰਮ ਸਿਰਫ ਸਤਿਗੁਰ ਕਰਦੇ ਨੇ, ਜੋ ਇਸ ਵਕਤ ਸੱਚਖੰਡ ਤੋਂ ਅਕਾਲ ਪੁਰਖ ਪਰਮਾਤਮਾ ਦੀ ਪ੍ਰੇਰਣਾ ਨੂੰ ਆਪ ਸਤਿਗੁਰੂ ਪ੍ਰਗਟ ਕਰ ਰਹੇ ਨੇ। ਹੁਣ ਵਿਚਾਰ ਕਰਕੇ ਦੇਖ ਲਓ, ਜਦ ਤੱਕ ਅਸੀਂ ਅਮਲ ਨਹੀਂ ਕਰਾਂਗੇ ਇਸ ਰੂਹ ਦਾ ਕਲਿਆਣ ਨਹੀਂ ਹੋ ਸਕਦਾ। ਤਾਂ ਹਉਮੈ ਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਤਿੰਨ ਗੁਣ ਨੇ, ਜਿਹਦੇ ਵਿੱਚ ਸਤੋ ਗੁਣ ਔਰ ਰਜੋ ਔਰ ਤਮੋ ਗੁਣ ਹੈ, ਔਰ ਅਗਰ ਜੀਵ ਦੇ ਅੰਦਰ ਰਜੋ ਗੁਣ ਦੀ ਪ੍ਰਧਾਨਤਾ ਹੋਏਗੀ ਤੇ ਜੀਵ ਦਾ ਝੁਕਾਵ ਜਿਹੜਾ ਇਸ ਸੰਸਾਰ ਦੇ ਵਿੱਚ ਵਸਤੂ ਪਦਾਰਥ ਔਰ ਸੰਬੰਧਾਂ ਦੀ ਤਰਫ ਹੋਊਗਾ। ਯਾਨੀ ਕਿ ਜੀਵ ਇਹਨਾਂ ਨੂੰ ਇਕੱਠਾ ਕਰਦਾ ਹੀ ਖਤਮ ਹੋ ਜਾਏਗਾ, ਯਾਨੀ ਕਿ ਹਉਮੈ ਦੀ ਕਿਰਿਆ ਰਹਿ ਜਾਏਗੀ। ਉਸ ਦੇ ਬਾਅਦ ਤਮੋ ਦੀ ਪ੍ਰਧਾਨਤਾ, ਅਗਰ ਤਮੋ ਗੁਣ ਦੀ ਪ੍ਰਧਾਨਤਾ ਦੇ ਨਾਲ ਅਗਰ ਕਿਸੇ ਦਾ ਹਉਮੈ ਜਾਂ ਹੰਕਾਰ ਬਣਿਆ ਹੈ ਤਾਂ ਉਸ ਤੋਂ ਵਿਚਾਰ ਕਰਕੇ ਦੇਖ ਲਓ, ਉਹਦੀ ਵਿਰਤੀ ਜਿਹੜੀ ਹੈ ਪਾਪ ਕਰਮ ਦੀ ਹੋਏਗੀ। ਉਹ ਨਿਰੰਤਰ ਪਾਪ ਨੂੰ ਕਮਾਉਣ ਵਾਸਤੇ ਹੀ ਕਰੇਗਾ। ਯਾਨੀ ਕਿ ਉਹਦੇ ਮਾਂ ਬਾਪ ਭਾਈ ਭੈਣ ਕਿਤਨੇ ਵੀ ਅੱਛੇ ਜਾਂ ਕਰੈਕਟਰ ਵਾਲੇ ਕਿਉਂ ਨਾ ਹੋਣ, ਕਿਤਨਾ ਹੀ ਅੱਛਾ ਮਾਹੌਲ ਕਿਉਂ ਨਾ ਮਿਲ ਜਾਏ, ਵਿਚਾਰ ਕਰਕੇ ਦੇਖ ਲਓ ਸਾਸ ਨੇ ਜੀ, ਅਸੀਂ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਪਣੀ ਅਸਥੀ ਖਤਮ ਕਰ ਚੁੱਕੇ ਹਾਂ, ਪੂਰੀ ਉਮਰ ਹੀ ਨਿਕਾਲ ਚੁੱਕੇ ਹਾਂ, ਪਰ ਅੱਜ ਤੱਕ ਕਲਿਆਣ ਨਹੀਂ ਹੋਇਆ। ਉਹਦਾ ਕਾਰਨ ਕੀ ਹੈ? ਕਿ ਸਾਡੇ ਅੰਦਰ ਤਮੋ ਗੁਣ ਦੀ ਪ੍ਰਧਾਨਤਾ ਹੈ, ਔਰ ਤਮੋ ਗੁਣ ਜਿਹੜਾ ਹੈ ਇਹ ਸਾਰੇ ਵਚਨ ਸੁਣਨ ਦੇ ਬਾਅਦ, ਸਾਰੀ ਸਿੱਖਿਆ ਦੇ ਲੈਣ ਦੇ ਬਾਅਦ ਵੀ ਅਸੀਂ ਵਿਚਾਰ ਕਰਕੇ ਦੇਖੀਏ ਤੇ ਅੱਜ ਤੱਕ ਕਲਿਆਣ ਕਿਉਂ ਨਹੀਂ ਹੋਇਆ? ਕਿਉਂਕਿ ਸਾਡੇ ਅੰਦਰ ਆਧਾਰਿਤ ਮੌਜੂਦ ਹੈ, ਔਰ ਜਿਹੜਾ ਇੱਕ ਹਿੱਸਾ ਇਸ ਮਨੁੱਖੇ ਜਨਮ ਦੇ ਵਿੱਚ ਛੂਟ ਮਿਲਦੀ ਹੈ, ਇੱਕ ਚੌਥਾਈ, ਯਾਨੀ ਕਿ ਐਸਾ ਕਰਮ ਕਰ ਲੈਣਾ, ਐਸੀ ਕਿਰਿਆ ਨੂੰ ਅਪਣਾ ਲੈਣਾ ਕਿ ਰਜੋ ਔਰ ਤਮੋ ਗੁਣ ਨੂੰ ਦਬਾ ਕਰਕੇ ਅਸੀਂ ਸਤੋ ਗੁਣ ਨੂੰ ਜੋ ਹੈ ਪੂਰਨ ਰੂਪ ਦੇ ਵਿੱਚ ਮੌਕਾ ਦੇਈਏ ਪ੍ਰਗਟ ਹੋਣ ਵਾਸਤੇ, ਇਸ ਨੂੰ ਅਸੀਂ ਮੌਕਾ ਨਹੀਂ ਦਿੰਦੇ। ਕਿਸ ਤਰੀਕੇ ਦੇ ਨਾਲ? ਜਦੋਂ ਅਸੀਂ ਸੰਸਾਰ ਦੇ ਵਿੱਚ ਲਿਪਤ ਹੁੰਦੇ ਹਾਂ, ਸਾਡੇ ਸਾਹਮਣੇ ਆ ਕਰਕੇ ਇੱਕ ਕਾਰ ਖੜੀ ਹੋ ਗਈ, ਸਾਨੂੰ ਦੋ ਦੀ ਲੋੜ ਹੈ। ਆ ਸਾਡੇ ਕਾਰ ਅਗਰ ਦੋ ਨੇ ਸਾਹਮਣੇ ਇੱਕ ਹੋਰ ਖੜੀ ਹੋ ਗਈ, ਸਾਨੂੰ ਤਿੰਨ ਦੀ ਲੋੜ ਹੈ। ਇਹ ਲਸਟ, ਇਹ ਕਾਮਨਾ ਜਿਹੜੀ ਹੈ ਇਹ ਕਦੀ ਖਤਮ ਨਹੀਂ ਹੁੰਦੀ, ਔਰ ਇਸਦਾ ਆਧਾਰ ਜਿਹੜਾ ਹੁੰਦਾ ਇਹ ਗੁਣ ਹੁੰਦਾ, ਔਰ ਜੋ ਜੋ ਅਸੀਂ ਗੁਣ ਦੇ ਵਿੱਚ ਵਰਤਦੇ ਹਾਂ, ਮਾਇਆ ਦੇ ਵਿੱਚ ਵਰਤਦੇ ਹਾਂ, ਤਿਉਂ ਤਿਉਂ ਹੰਕਾਰ ਜਿਹੜਾ ਉਸੀ ਗੁਣ ਦੇ ਉੱਪਰ ਆਧਾਰਿਤ ਉਸੀ ਵਿਰਤੀ ਨੂੰ ਅਪਣਾ ਲੈਂਦਾ ਜਿਸ ਵਿਰਤੀ ਨੂੰ ਅਪਣਾਉਣ ਵਾਸਤੇ ਉਸਨੇ ਪਿਛਲੇ ਜਨਮਾਂ ਦੇ ਵਿੱਚ ਕਿਰਿਆ ਅਪਣਾਈ ਸੀ। ਯਾਨੀ ਕਿ ਪਿਛਲੇ ਕਰਮਾਂ ਦੇ ਅਪਣਾਈ ਵਿਧੀ ਦੇ ਅਨੁਸਾਰ ਸਾਨੂੰ ਗੁਣ ਮਿਲਿਆ, ਔਰ ਹੁਣ ਜਿਹੜੀਆਂ ਵਿਧੀਆਂ ਅਪਣਾ ਰਹੇ ਹਾਂ ਇਹਨਾਂ ਦਾ ਪ੍ਰਭਾਵ ਜਿਹੜਾ ਸਾਨੂੰ ਅਗਲੇ ਜਨਮਾਂ ਦੇ ਵਿੱਚ ਮਿਲੇਗਾ, ਤੇ ਇਸ ਭਰਮ ਚੋਂ ਵਿੱਚੋਂ ਨਿਕਲ ਜਾਣਾ ਕਿ ਕੋਈ ਇਹ ਬੜਾ ਛੋਟਾ ਜਿਹਾ ਰਸਤਾ ਹੈ, ਯਾਨੀ ਕਿ ਅਸੀਂ ਨਾਮ ਲਿਆ, ਇਹ ਅੰਮ੍ਰਿਤ ਪੀ ਲਿਆ, ਜਾਂ ਕੋਈ ਹੋਰ ਕਿਰਿਆ ਅਪਣਾ ਲਈ, ਕੋਈ ਠਾਕੁਰਾਂ ਦੀ ਪੂਜਾ ਕਰ ਲਈ ਤੇ ਸਾਡਾ ਕਲਿਆਣ ਹੋ ਜਾਏਗਾ, ਇਹ ਕੋਈ ਐਸਾ ਵਿਸ਼ੇ ਨਹੀਂ ਹੈ, ਨਾ ਕੋਈ ਐਸੀਆਂ ਵਿਧੀਆਂ ਨੇ। ਯਾਨੀ ਕਿ ਇਹ ਤਾਂ ਸਿਰਫ ਰੋਮ ਨੇ, ਸਾਧਨ ਮਾਤਰ ਨੇ। ਇਹ ਕਰਨ ਵਾਸਤੇ ਜੀਵ ਨੂੰ ਉਪਦੇਸ਼ ਦਿੱਤਾ ਜਾਂਦਾ ਕਿ ਤੁਸੀਂ ਆਪਣੇ ਅੰਦਰ ਸਤੋ ਗੁਣ ਦੀ ਪ੍ਰਧਾਨਤਾ ਨੂੰ ਪੈਦਾ ਕਰੋ, ਉਸ ਨੂੰ ਮੌਕਾ ਦਿਓ। ਯਾਨੀ ਕਿ ਨਿਰੰਤਰ ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ, ਬਾਣੀ ਨੂੰ ਪੜ੍ਹਨ ਦਾ ਉਪਦੇਸ਼ ਕਿਉਂ ਦਿੱਤਾ ਗਿਆ? ਗੁਰੂ ਕਲਗੀ ਦਾ ਪਾਤਸ਼ਾਹ ਨੇ ਪੰਜਾਂ ਬਾਣੀਆਂ ਦਾ ਪਾਠ ਦਿੱਤਾ 3-4 ਘੰਟੇ ਪੜ੍ਹਨ ਵਾਸਤੇ, ਉਹਦਾ ਕਾਰਨ ਕੀ ਸੀ? ਕਿ ਨਿਰੰਤਰ ਤੁਸੀਂ ਉਸਦਾ ਚਿੰਤਨ ਕਰੋ, ਬਾਣੀ ਦਾ, ਉਸਦੇ ਉਪਦੇਸ਼ ਦਾ, ਅਰਥ ਦਾ ਚਿੰਤਨ ਕਰੋ। ਜਦੋਂ ਨਿਰੰਤਰ ਅਸੀਂ ਅਰਥ ਦਾ ਚਿੰਤਨ ਕਰਾਂਗੇ ਤੇ ਬੇਸ਼ੱਕ ਸਾਡੇ ਅੰਦਰ ਰਜੋ ਜਾਂ ਤਮੋ ਗੁਣ ਦੀ ਪ੍ਰਧਾਨਤਾ ਕਿਉਂ ਨਾ ਹੋਵੇ, ਉਹਨਾਂ ਦੇ ਉੱਪਰ ਇਸਦਾ ਪ੍ਰਭਾਵ ਪਏਗਾ, ਔਰ ਜੀਵ ਜੋ ਹੈ ਨਿਰੰਤਰ ਸਤੋ ਗੁਣ ਨੂੰ ਪ੍ਰਗਟ ਕਰਦਾ ਰਹੇਗਾ। ਤੇ ਸਾਧ ਸੰਗਤ ਜੀ, ਅਕਾਲ ਪੁਰਖ ਪਰਮਾਤਮਾ ਕੋਈ ਛੁਪਿਆ ਨਹੀਂ ਬੈਠਾ। ਅਗਰ ਸਾਡੀ ਪਾਪ ਵਿਰਤੀ ਉਹ ਪੂਰੀ ਕਰ ਦਿੰਦਾ ਤੇ ਕਿਆ ਸਤੋ ਵਿਰਤੀ ਪੂਰੀ ਨਹੀਂ ਕਰੇਗਾ? ਸਾਡੇ ਪਾਪ ਕਿਸ ਤਰ੍ਹਾਂ ਸਿਰੇ ਚੜੇ ਜਾਂਦੇ ਨੇ, ਕਿਸ ਤਰ੍ਹਾਂ ਸਾਡੀ ਇਹ ਬਹੁਤ ਸਾਰੀਆਂ ਵਿਸ਼ੇਸ਼ ਸ਼ਕਲਾਂ ਜਿਹੜੀਆਂ ਇਸ ਦਰਬਾਰ ਦੇ ਵਿੱਚ ਵੀ ਮੌਜੂਦ ਨੇ, ਹੋਰ ਦਰਬਾਰਾਂ 'ਚ ਵੀ ਮੌਜੂਦ ਨੇ, ਇਹਨਾਂ ਨੂੰ ਕਿਸ ਤਰ੍ਹਾਂ ਚਿੱਟੇ ਪਾਸ ਮਿਲ ਜਾਂਦੇ ਨੇ? ਬੇਸ਼ੱਕ ਉਹ ਕਾਲੇ ਹੁੰਦੇ ਨੇ, ਉਹਨਾਂ ਦਾ ਭੁਗਤਾਨ ਦੇਣਾ ਪੈਂਦਾ, ਜਾਂ ਕਿਸ ਤਰੀਕੇ ਨਾਲ ਇਹਨਾਂ ਦੀਆਂ ਸਿਆਣਤਾ ਚੱਲ ਜਾਂਦੀਆਂ ਨੇ, ਇਹ ਕਿਉਂ ਹੈ? ਇਹਦਾ ਕਾਰਨ ਇੱਕੋ ਹੀ ਹੈ ਕਿ ਸਾਡੇ ਅੰਦਰ ਇਹ ਕਾਮਨਾ ਹੈ, ਸ਼ੌਕ ਹੈ, ਅਸੀਂ ਸਤਸੰਗ ਕਰਨਾ ਚਾਹੁੰਦੇ ਹਾਂ, ਇਹ ਸਾਡਾ ਸ਼ੌਕ ਹੈ। ਤੇ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ? ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇ, ਉਸ ਨੂੰ ਹੁਕਮ ਹੈ ਉਸ ਬ੍ਰਹਮ ਨੂੰ, ਉਸ ਅਕਾਲ ਪੁਰਖ ਪਰਮਾਤਮਾ ਦਾ, ਕਿ ਇਹ ਮੇਰੇ ਅੰਸ਼, ਇਹ ਮੇਰੇ ਅੰਸ਼ੀ ਜੋ ਜੋ ਕੁਛ ਵੀ ਮੰਗਦੇ ਨੇ ਤੂੰ ਇਹਨਾਂ ਨੂੰ ਦਿੰਦਾ ਦਿੰਦਾ ਜਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਕਾ। ਜੁਗਾਈ ਬੀਤ ਗਿਆ, ਅਸੀਂ ਲੈਂਦੇ ਲੈਂਦੇ ਸਾਡਾ ਸਰੀਰ ਭੁੱਲ ਜਾਂਦਾ, ਖਤਮ ਹੋ ਜਾਂਦਾ, ਅਸੀਂ ਖਾ ਖਾ ਕੇ ਭੁੱਲ ਜਾਂਦੇ ਹਾਂ, ਪਰ ਬ੍ਰਹਮ ਜਿਹੜਾ ਹੈ ਇਹ ਦਿੰਦੇ ਦਿੰਦੇ ਨੂੰ ਭੁੱਲਦਾ। ਇਹ ਅਕਾਲ ਪੁਰਖ ਪਰਮਾਤਮਾ ਦਾ ਕੋਈ ਮਜ਼ਮੂਨ ਨਹੀਂ ਆ, ਇਹ ਜਿਸ ਨੂੰ ਉਸਨੇ ਆਪਣਾ ਰੂਪ ਦੇ ਰੱਖਿਆ, ਜਿਸ ਦੀ ਅਸੀਂ ਨਿਰੰਤਰ ਨਿੰਦਿਆ ਕਰਦੇ ਹਾਂ, ਕਾਲ ਵੀ ਕਹਿੰਦੇ ਹਾਂ, ਚਿੱਤਰਗੁਪਤ ਵੀ ਕਹਿੰਦੇ ਹਾਂ, ਧਰਮਰਾਜ ਵੀ ਕਹਿੰਦੇ ਆ, ਇਹ ਉਸਦਾ ਮਜ਼ਮੂਨ ਹੈ ਨਿਰੰਤਰ। ਇਹ ਤਿੰਨੋਂ ਮੁਲਕ ਜਿਹੜੇ ਨੇ, ਸਾਰੀ ਵਸਤੂ ਪਦਾਰਥ ਔਰ ਸੰਬੰਧ ਤਿੰਨੋਂ ਮੁਲਕਾਂ ਦੇ ਇਸ ਦੇ ਅਧੀਨ ਨੇ, 84 ਲੱਖ ਵਸਤਰ ਜਿਹੜੇ ਨੇ ਇਸ ਦੇ ਅਧੀਨ ਦਿੱਤੇ ਨੇ। ਪਰ ਇਹਨਾਂ ਦੇ ਵਿੱਚ ਉਸ ਨੂੰ ਹੁਕਮ ਹੈ ਕਿ ਜੋ ਕੁਛ ਵੀ ਇਹ ਮੰਗਦੇ ਨੇ ਇਹਨਾਂ ਨੂੰ ਦੇਈ, ਤੇ ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲਦਾ ਜਾਂਦਾ। ਅਗਰ ਅਸੀਂ ਪਰਮਾਤਮਾ ਮੰਗਿਆ ਹੁੰਦਾ ਤੇ ਕਿਆ ਸਾਡੇ 10, 20, 30, 40 ਸਾਲ ਹੋ ਗਏ ਅੱਜ ਤੱਕ ਮਿਲਿਆ ਨਾ ਹੁੰਦਾ? ਕਿਸ ਚੀਜ਼ ਦੀ ਕਮੀ ਸੀਗੀ? ਦਰਬਾਰ ਦੇ ਵਿੱਚ ਕਮੀ ਸੀ, ਗੁਰੂ ਦੇ ਵਿੱਚ ਕਮੀ ਸੀ, ਪਰਮਾਤਮਾ ਦੇ ਵਿੱਚ ਕਮੀ ਸੀ? ਜਾਂ ਸਿੱਧੀ ਜੀ ਗੱਲ ਹੈ ਕਿ ਸਾਨੂੰ ਉਸ ਪਰਮਾਤਮਾ ਤੇ ਯਕੀਨ ਨਹੀਂ ਸੀ, ਸੰਸਾਰ ਦੇ ਉੱਪਰ ਯਕੀਨ ਸੀ, ਸੰਸਾਰ ਨੂੰ ਸੁਪਨਾ ਕਿਹਾ ਗਿਆ, ਝੂਠਾ ਕਿਹਾ ਗਿਆ, ਪਰ ਸਾਨੂੰ ਝੂਠ ਦੇ ਉੱਪਰ ਯਕੀਨ ਹੈ। ਕਾਰਨ ਸਾਡੇ ਅੰਦਰ ਤਮੋ ਗੁਣ ਦੀ ਪ੍ਰਧਾਨਤਾ ਹੈ, ਅਸੀਂ ਸਤੋ ਗੁਣ ਨੂੰ ਪ੍ਰਗਟ ਹੋਣ ਲਈ ਕੋਈ ਕਿਰਿਆ ਅਪਣਾਈ ਨਹੀਂ, ਚਲਾਕੀਆਂ ਔਰ ਸਿਆਣਤਾ ਅਪਣਾ ਲਈ ਹੈ। ਕਿਉਂ? ਕਿਉਂਕਿ ਸਾਡੇ ਸਾਰੇ ਮਕਸਦ ਵਸਤੂ ਪਦਾਰਥ ਔਰ ਸੰਬੰਧ ਵਾਲੇ ਇਹ ਚਲਾਕੀਆਂ ਦੇ ਨਾਲ ਹੱਲ ਹੋ ਜਾਂਦੇ ਨੇ। ਸਾਧ ਜੇ ਚਲਾਕੀਆਂ ਨਾਲ ਹੱਲ ਹੋ ਜਾਂਦੇ, ਜੀ ਹਜ਼ੂਰੀ ਦਾਤਾ ਜੀ ਦਾ ਜਿਹੜਾ ਮਜ਼ਮੂਨ ਹੈ, ਇਹ ਨਿਰੰਤਰ ਪਤਿਤ ਕਰਨ ਵਾਲਾ ਮਜ਼ਮੂਨ ਹੈ। ਇੱਕ ਆਤਮਾ ਨੂੰ ਇੱਕ ਐਸੇ ਅੰਦਰ ਖੂਹ ਦੇ ਵਿੱਚ ਧਕੇਲ ਦਿੰਦਾ, ਆਤਮਾ ਮਿਹਨਤ ਕਰਨਾ ਹੀ ਨਹੀਂ ਚਾਹੁੰਦੀ, ਉਹ ਹਜ਼ੂਰ ਦਾਤਾ ਜੀ ਕਰਕੇ ਸਭ ਕੁਝ ਪ੍ਰਾਪਤ ਕਰ ਲੈਣਾ ਚਾਹੁੰਦੀ ਹੈ। ਪਰ ਸਾਧ ਸੰਗਤ ਜੀ ਯਾਦ ਰੱਖਣਾ, ਇਹ ਮਾਇਆ ਜਿਹੜੀ ਹੈ ਸੰਤਾਂ ਦੀ ਚੇਰੀ ਹੈ, ਯਾਨੀ ਕਿ ਦਾਸੀ ਹੈ, ਔਰ ਜਿਹੜੇ ਭੋਗੀ ਨੇ ਨਾ ਇਸ ਸੰਸਾਰ ਦੇ ਵਿੱਚ ਭੋਗ ਕਮਾ ਰਹੇ ਨੇ ਨਿਰੰਤਰ, ਉਹਨਾਂ ਦੀ ਮਾਂ ਹੈ, ਇਹ ਇਸ ਨੂੰ ਮਾਂ ਬਣਾ ਕਰਕੇ ਪੂਜਦੇ ਨੇ, ਤੇ ਸੰਤ ਜਿਹੜੇ ਨੇ ਉਹਨੂੰ ਆਪਣੇ ਪੈਰਾਂ ਦੇ ਵਿੱਚ ਰੱਖਦੇ ਨੇ। ਤੇ ਅਗਰ ਸਾਡੀ ਸੰਤ ਮਤ ਨੂੰ ਧਾਰਨ ਕੀਤਾ ਹੁੰਦਾ ਤੇ ਕਿਆ ਇਹ ਦਾਸੀ ਜਿਹੜੀ ਹੈ ਆ ਸਾਡੀ ਅਰਧਾਂਗਨੀ ਨਹੀਂ ਸੀ ਬਣ ਸਕਦੀ, ਜਾਂ ਸਾਡੀ ਸੇਵਾ ਨਹੀਂ ਸੀ ਕਰ ਸਕਦੀ? ਵਿਚਾਰ ਕਰਕੇ ਦੇਖ ਲਓ, ਅਗਰ ਅਸੀਂ ਇਸ ਨੂੰ ਮਾਂ ਬਣਾ ਰੱਖਿਆ, ਮਾਂ ਦੀ ਪੂਜਾ ਕਰ ਰਹੇ ਹਾਂ, ਤੇ ਸਾਨੂੰ ਮਿਲੇਗਾ ਕੀ? ਜੋ ਮੰਗਿਆ ਠਾਕੁਰ ਆਪਣੇ ਤੇ, ਜੋ ਕੁਝ ਮੰਗਿਆ ਅਸੀਂ ਠਾਕੁਰ ਤੋਂ, ਉਹੀ ਸਾਨੂੰ ਮਿਲੇਗਾ, ਤੇ ਉਹੀ ਸਭ ਕੁਝ ਸਾਨੂੰ ਮਿਲਦਾ ਪਿਆ। ਔਰ ਉਸੇ ਤਰੀਕੇ ਦੇ ਨਾਲ ਵਿਚਾਰ ਕਰੇ ਤਾਂ ਕਿਤਨੀਆਂ ਹੀ ਚਲਾਕੀਆਂ ਔਰ ਸਿਆਣਤਾ ਅਸੀਂ ਆਪਣੇ ਘਰਾਂ ਦੇ ਵਿੱਚ ਇਸਤੇਮਾਲ ਕਰਦੇ ਹਾਂ। ਆਪਣੇ ਬੱਚਿਆਂ ਨੂੰ ਕੋਈ ਕਰੈਕਟਰ ਨਹੀਂ ਦਿੰਦੇ, ਉਹਨਾਂ ਨੂੰ ਪੜ੍ਹਨ ਵਾਸਤੇ ਕੋਈ ਪ੍ਰੇਰਿਤ ਨਹੀਂ ਕਰਦੇ, ਟੈਲੀਵਿਜ਼ਨ ਕੰਪਿਊਟਰ ਲਗਾ ਕਰਕੇ ਦੇ ਰੱਖੇ ਨੇ। ਕਿਸ ਵਾਸਤੇ ਦਿੱਤੇ ਨੇ? ਕਿ ਅਸੀਂ ਵੀ ਪਤੀ ਤੇ ਹੈ ਹੀ ਹਾਂ, ਇਹ ਵੀ ਨਿਰੰਤਰ ਪਤਨ ਤੇ ਚਲੇ ਜਾਣ, ਪਰ ਕਲਪਨਾ ਕੀ ਕਰਦੇ ਹਾਂ ਕਿ ਇਹ ਵੱਡੇ ਹੋ ਕਰਕੇ ਸਾਡੀ ਲਾਠੀ ਫੜਨਗੇ। ਸਾਧ ਸੰਗਤ ਜੀ ਕਿਤਨਾ ਸੁੰਦਰ ਔਰ ਕਲਪਨਾ ਦਾ ਵਿਸ਼ੇ ਹੈ ਕਿ ਵੱਡੇ ਹੋ ਕਰਕੇ ਲਾਠੀ ਇਹ ਸਾਡੇ ਸਹਾਰਾ ਬਣਨਗੇ ਕਿ ਸਾਡੇ ਸਿਰ ਤੇ ਲਾਠੀ ਮਾਰ ਕੇ ਬਾਹਰ ਕੱਢਣਗੇ। ਇਹ ਅੱਜ ਵੀ ਹੋ ਰਿਹਾ। ਕਾਰਨ ਕੀ ਹੈ? ਕਿ ਅਸੀਂ ਆਪਣੇ ਕਰੈਕਟਰ ਨੂੰ ਅਸਲ ਨਹੀਂ ਕੀਤਾ, ਅਸੀਂ ਨਿਰੰਤਰ ਅਯਾਸ਼ੀ ਦੇ ਵਿੱਚ ਜੀਣਾ ਚਾਹੁੰਦੇ ਹਾਂ, ਜਿਸ ਨੂੰ ਅਸੀਂ ਗ੍ਰੰਥ ਆਸ਼ਰਮ ਕਹਿੰਦੇ ਹਾਂ, ਤੇ ਵਿਸ਼ਾਲੇ ਤੋਂ ਵੀ ਥੱਲੇ ਆ। ਜਿਸ ਇੰਦਰੀ ਨੂੰ ਮਰਜ਼ੀ ਲੈ ਲਓ, ਹਰ ਵਕਤ ਕੁੰਡੀ ਚੜੀ ਮਿਲੇਗੀ, ਯਾਨੀ ਕਿ ਕੋਈ ਵੀ ਇੰਦਰੀ ਹੈ, ਲੋਭ ਦੀ ਇੰਦਰੀ ਹੈ, ਤੇ ਵਿਚਾਰ ਕਰਕੇ ਦੇਖ ਲਓ, ਦੁਨੀਆਂ ਦੀ ਦੌਲਤ ਆਪਣੇ ਘਰ ਇਕੱਠੀ ਕਰ ਲੈਣਾ ਚਾਹੁੰਦੇ ਆ। 90 ਕਿਲੋ ਦੀ ਬੋਰੀ ਲਿਖੀ ਹੈ, 85 ਕਿਲੋ ਨਿਕਲਦੇ ਨੇ, 15 ਕਿਲੋ ਦਾ ਤੀਹ ਨੇ, 12-13 ਕਿਲੋ ਨਿਕਲਦੇ ਨੇ। ਇਹ ਸਭ ਕੀ ਹੈ? ਇਹ ਲੋਭ ਮਾਰ ਰਿਹਾ, ਯਾਨੀ ਕਿ ਸਾਡਾ ਕਰੈਕਟਰ ਇਤਨਾ ਗਿਰ ਚੁੱਕਾ ਹੈ ਕਿ ਅਸੀਂ ਜਿਸ ਨੂੰ ਆਸ਼ਰਮ ਕਹਿ ਰਹੇ ਹਾਂ, ਵਿਸ਼ਾਲੇ ਤੋਂ ਵੀ ਨੀਚੇ ਆ, ਤੇ ਉਸ ਵਿਸ਼ਾਲੇ ਦੇ ਵਿੱਚੋਂ ਕਿਆ ਕੋਈ ਸੰਤ ਪੈਦਾ ਹੋ ਜਾਏਗਾ ਜਾਂ ਸੰਤ ਬਣ ਜਾਏਗਾ? ਯਾਨੀ ਕਿ ਅਸੀਂ ਆਪਣਾ ਵੀ ਕਰੈਕਟਰ ਗਵਾ ਲਿਆ ਤੇ ਆਪਣੇ ਬੱਚਿਆਂ ਦਾ ਵੀ ਕਰੈਕਟਰ ਗਵਾ ਦਿੱਤਾ। ਹੁਣ ਉਹਨਾਂ ਨੂੰ ਕੀ ਕਰਦੇ ਆ? ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਭਰਤੀ ਕਰਾਉਂਦੇ ਆ, ਉਹਨਾਂ ਦੇ ਰੋਲ ਨੰਬਰ ਇੱਥੇ ਲਿਆ ਕਰਕੇ ਰੱਖਦੇ ਨੇ ਹਜ਼ੂਰ ਦਾਤਾ ਜੀ ਦੀ ਗੱਦੀ ਥੱਲੇ, ਯਾਨੀ ਕਿ ਜਾ ਕਰਕੇ ਉਹਨਾਂ ਦੇ ਪੇਪਰ ਦੇਣ ਜਾਂ ਕਲਮਾ ਰੱਖ ਜਾਂਦੇ ਆ ਕਿ ਜਾਦੂ ਮੰਤਰ ਹੋ ਜਾਏ ਤੇ ਕਲਮਾ ਚੱਲਣਾ ਪੈ ਜਾ, ਨਾ ਖੁਦ ਪੜ੍ਹੇ ਦੁਬਾਰਾ ਟੱਪ ਕੇ ਦੌੜ ਜਾਏ, ਤਾਸ਼ਾ ਹੀ ਖੇਡਦੇ ਰਹੇ ਸਾਰੀ ਉਮਰ। ਤੇ ਅੱਜ ਅਸੀਂ ਦੁਨੀਆਂ ਨੂੰ ਪੜ੍ਹਾਉਣ ਦਾ ਠੇਕਾ ਲੈਣਾ ਚਾਹੁੰਦੇ ਹਾਂ ਕਿ ਦੁਨੀਆਂ ਨੂੰ ਪੜ੍ਹਾ ਲੈਣਾ ਚਾਹੁੰਦੇ ਹਾਂ? ਸਾਧ ਸੰਗਤ ਜੀ, ਜਿਸ ਨੇ ਆਪਣੇ ਆਪ ਨੂੰ ਪੜ੍ਹਾ ਲਿਆ, ਆਤਮਾ ਦਾ ਕਲਿਆਣ ਹੋ ਗਿਆ, ਪਰਮਾਤਮਾ ਦਾ ਰੂਪ ਹੋ ਗਿਆ, ਦੁਨੀਆਂ ਤੋਂ ਕਿਆ ਲੈਣਾ ਉਸਨੇ? ਇਹ ਦੁਨੀਆਂ ਨੂੰ ਪੜ੍ਹਾਉਣ ਦਾ ਕੰਮ ਜਿਤਨਿਆਂ ਨੂੰ ਵੀ ਦਿੱਤਾ ਗਿਆ ਨਾ ਸਾਧ ਸੰਗਤ ਜੀ, ਉਹਨਾਂ ਨੇ ਰੋ ਰੋ ਕੇ ਪੂਰਾ ਕੀਤਾ ਜੀ। ਕਿਉਂ? ਕਿਉਂਕਿ ਇਹ ਪੜ੍ਹਾਉਣਾ ਕੋਈ ਚਾਹੁੰਦਾ ਨਹੀਂ, ਕਿਉਂਕਿ ਆਪਣੇ ਆਪ ਨੂੰ ਪੜ੍ਹਾਉਣਾ ਬੜਾ ਮੁਸ਼ਕਲ ਹੈ। ਇਸ ਸੋਨਾ ਨੂੰ ਪੜ੍ਹਾ ਲੈਣਾ, ਸਤੋ ਗੁਣ ਨੂੰ ਪ੍ਰਗਟ ਕਰ ਲੈਣਾ, ਇਸ ਜਗਤ ਦੇ ਵਿੱਚ ਐਸਾ ਮਹਾਨ ਤਪ ਹੈ ਜਿਹੜਾ ਕਿ ਕੋਈ ਵਿਰਲਾ ਯੋਗੀ ਕਰ ਸਕਦਾ। ਇਹ ਮਹਾਨ ਤਪ ਤੇ ਅਸੀਂ ਕਰ ਨਹੀਂ ਸਕੇ, ਉਹ ਦੁਨੀਆਂ ਨੂੰ ਤਪ ਕਰਾਉਣ ਦੀ ਅਸੀਂ ਸਿੱਖਿਆ ਦੇਣਾ ਚਾਹੁੰਦੇ ਹਾਂ। ਕਿਹਦੇ ਵਿੱਚ ਬੈਠ ਕੇ? ਲੋਭ ਦੇ ਵਿੱਚ ਬੈਠ ਕਰਕੇ, ਯਾਨੀ ਕਿ ਉਹ ਰੋਲ ਨੰਬਰ ਦੇ ਜਾਂਦੇ ਆ, ਫੋਟੋ ਵੀ ਲੱਗੀ ਹੁੰਦੀ ਹੈ, ਕਿਧਰ ਇਹ ਨਾ ਕਿ ਤੁਸੀਂ ਸਾਡੇ ਬੱਚੇ ਦੀ ਸ਼ਕਲ ਹੀ ਭੁੱਲ ਜਾਓ, ਕਿਉਂਕਿ ਲੱਖਾਂ ਹੀ ਫਰਿਆਦਾਂ ਆਉਂਦੀਆਂ ਨੇ ਗੁਰੂ ਪਾ, ਯਾਨੀ ਕਿ ਪੂਰੀ ਦੁਨੀਆਂ ਦੇ ਵਿੱਚ ਭ੍ਰਮਣ ਕਰਦੇ ਨੇ। ਇਹ ਆ ਸਾਡੀ ਚਲਾਕੀ ਔਰ ਸਿਆਣਤ, ਜਿਹਦਾ ਮੁਖੋਟਾ ਲਗਾ ਕਰਕੇ ਅਸੀਂ ਬੈਠੇ ਹਾਂ ਕਿ ਅਸੀਂ ਸਤਿਗੁਰੂ ਵਾਲੇ ਹਾਂ, ਨਿਰੰਤਰ ਸੇਵਾ ਕਰਦੇ ਔਰ ਸਾਡਾ ਕਲਿਆਣ ਹੋ ਜਾਏਗਾ। ਤੇ ਸਾਧ ਸੰਗਤ ਜੀ ਬਿਲਕੁਲ ਸਪਸ਼ਟ ਮਜ਼ਬੂਤ ਹੋ ਜਾਂਦਾ ਕਿ ਜਿਹੜੀ ਹੋਮਾ ਹੈਗੀ ਹੈ, ਇਸ ਨੂੰ ਪ੍ਰਭਾਵਿਤ ਕਰਨ ਵਾਲੇ 3 ਗੁਣ ਨੇ, ਔਰ ਇਹ 3 ਗੁਣ ਜੈਸੀ ਕਿਰਿਆ ਜੀਵ ਅਪਣਾਏਗਾ, ਅਗਰ ਸਤੋ ਗੁਣ ਦੇ ਉੱਪਰ ਆਧਾਰਿਤ ਕਿਰਿਆ, ਯਾਨੀ ਪਰਮਾਤਮਾ ਦਾ ਕਿਤਨੀ ਕੀਮਤੀ ਹੈ,
ਜਦ ਤੱਕ ਸਾਨੂੰ ਇਸ ਦੀ ਕੀਮਤ ਦਾ ਅਹਿਸਾਸ ਨਹੀਂ ਹੋਏਗਾ ਔਰ ਇਸ ਦਾ ਸਦਉਪਯੋਗ ਨਹੀਂ ਹੋਏਗਾ, ਤਦ ਤੱਕ ਅਸੀਂ ਉਮੈਦ ਇਸ ਮਜ਼ਮੂਨ ਨੂੰ ਜਾਣ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ, ਸਾਡੀ ਆਤਮਾ ਦਾ ਕਲਿਆਣ ਹੋ ਹੀ ਨਹੀਂ ਸਕਦਾ। ਸੋ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਹਾਊ ਸ਼ਬਦ ਦੇ ਵਿੱਚ ਆਸਾ ਦੀ ਵਾਰ ਦੇ ਵਿੱਚ ਵਿਅਕਤ ਕੀਤਾ। ਇਸ ਦਾ ਪਹਿਲਾ ਵਚਨ ਹੈ ਹਾਊ ਵਿੱਚ ਆਇਆ ਹਾਊ ਵਿੱਚ ਗਿਆ। ਹਾਊ ਕਿਹਾ ਹੈ ਹਮੈ ਨੂੰ, ਹੰਕਾਰ ਨੂੰ, ਔਰ ਹੰਕਾਰ ਦਾ ਮਜ਼ਮੂਨ ਦਿੱਤਾ ਹੈ, ਅਰਥ ਦਿੱਤਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਸਾਰੇ ਭੇਦ ਰੱਖੇ ਨੇ। ਇਸ ਸ਼ਬਦ ਦੀ ਚਾਬੀ ਗੁਰੂ ਨਾਨਕ ਸਾਹਿਬ ਨੇ ਪਿਛਲੇ ਸਤਸੰਗ ਵਿੱਚ ਬਖਸ਼ੀ ਸੀ ਕਿ ਜਿਸ ਜਗ੍ਹਾ ਵੀ ਹਾਊ ਲਫ਼ਜ਼ ਲਿਖਿਆ ਹੋਵੇ ਉਸ ਜਗ੍ਹਾ ਤੁਸੀਂ ਕਰਮ ਦਾ ਅਰਥ ਲੈ ਲੈਣਾ। ਕਰਮ ਦਾ ਅਰਥ ਲੈਂਦੇ ਹੀ ਸਾਡਾ ਇਸ ਸ਼ਬਦ ਜਿਹੜਾ ਹੈ ਆਪਣੇ ਆਪ ਖੁੱਲ੍ਹਣ ਲੱਗ ਜਾਏਗਾ, ਯਾਨੀ ਕਿ ਉਹਦੇ ਅਰਥ ਜਿਹੜੇ ਨੇ ਪ੍ਰਗਟ ਹੋਣ ਲੱਗ ਜਾਣਗੇ। ਅਗਰ ਅਸੀਂ ਇਸਦਾ ਇਹ ਅਰਥ ਨਹੀਂ ਲਵਾਂਗੇ ਤੇ ਅਸੀਂ ਹੁਮੈ ਹੀ ਹੁਮੈ ਕਰਦੇ ਹਾਊ ਵਿੱਚ ਆਇਆ ਹਾਊ ਵਿੱਚ ਗਿਆ, ਯਾਨੀ ਕਿ ਹੁਮੈ ਦੇ ਵਿੱਚ ਜੀਵ ਆਇਆ ਹੁਮੈ ਦੇ ਵਿੱਚ ਚਲਾ ਗਿਆ। ਇਹੋ ਜਿਹੇ ਜਿਤਨੇ ਮਰਜ਼ੀ ਗ੍ਰੰਥ ਪੜ੍ਹ ਕਰਕੇ ਦੇਖ ਲਓ, ਸਭ ਦੇ ਵਿੱਚ ਇਹੀ ਅਰਥ ਮਿਲਦੇ ਨੇ, ਯਾਨੀ ਕਿ ਸਾਨੂੰ ਇਸਦਾ ਸੂਖਮ ਵਿਸ਼ੇਸ਼ਣ ਨਹੀਂ ਮਿਲਦਾ ਕਿ ਪਤਾ ਨਹੀਂ ਚੱਲਦਾ ਇਸ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ ਕਿਹੜੇ ਭਾਵ ਰੱਖੇ ਨੇ। ਸੋ ਇਹ ਬੜੀ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ, ਦਿਆ ਮੇਰਾ ਕਿ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਨੂੰ ਆਪ ਅੱਗੇ ਹੋ ਕਰਕੇ ਵਿਅਕਤ ਕਰ ਰਹੇ ਨੇ ਜਿਸ ਦੇ ਨਾਲ ਕਿ ਸਾਡਾ ਲੋਕਾਂ ਦਾ ਕਲਿਆਣ ਹੋ ਸਕੇ। ਪਰ ਕਿਤਨੇ ਸ਼ਰਮ ਦੀ ਗੱਲ ਹੈ ਕਿ ਅਸੀਂ ਸੁਣਦੇ ਵੀ ਹਾਂ, ਆਉਂਦੇ ਵੀ ਹਾਂ, ਪਰ ਉਸ ਨੂੰ ਅਮਲੀ ਜਾਮਾ ਨਹੀਂ ਪਿਲਾਉਂਦੇ। ਸਤਸੰਗ ਜੀ, ਇਹ ਬਾਣੀ ਦਾ ਅੱਖਰਸ ਹਰ ਜੀਵਾਤਮਾ ਨੂੰ ਅਮਲ ਧਾਰਨ ਕਰਨਾ ਪਏਗਾ, ਚਾਹੇ ਕਰੋੜਾਂ ਹੀ ਮਨੁੱਖਾਂ ਦੇ ਜਨਮ ਕਿਉਂ ਨਾ ਲੈਣੇ ਪੈਣ। ਜਦ ਤੱਕ ਇਹ ਹਰ ਅੱਖਰ ਉਸਦਾ ਅਮਲੀ ਜਾਮਾ ਨਹੀਂ ਪਹਿਨਾਇਆ ਜਾਏਗਾ, ਤਦ ਤੱਕ ਇਸ ਜੀਵਾਤਮਾ ਦਾ ਕਲਿਆਣ ਹੋ ਹੀ ਨਹੀਂ ਸਕਦਾ। ਇਹ ਉਸਦੀ ਕਲਪਨਾ ਮਾਤਰ ਰਹਿ ਜਾਏਗੀ, ਪਰ ਇਸਦਾ ਕਲਿਆਣ ਨਹੀਂ ਹੋ ਸਕਦਾ। ਤੇ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਇਸ ਮਹਾਨ ਦੇਣ ਨੂੰ ਜਿਹੜੀ ਇਸ ਵਕਤ ਸੱਚਖੰਡ ਤੋਂ ਪ੍ਰਚਾਰਿਤ ਕੀਤੀ ਜਾ ਰਹੀ ਹੈ ਉਸ ਨੂੰ ਅਮਲੀ ਜਾਮਾ ਪਹਿਨਾ ਕਰਕੇ ਉਸਦੀ ਮਹੱਤਤਾ ਨੂੰ ਵਿਅਕਤ ਕਰ ਸਕੀਏ। ਹਾਊ ਦੇ ਵਿੱਚ ਆਇਆ, ਯਾਨੀ ਕਿ ਕਰਮ ਦੇ ਵਿੱਚ ਜੀਵ ਆਉਂਦਾ ਹੈ ਔਰ ਜਦੋਂ ਕਰਮ ਦੀ ਗਤੀ ਖਤਮ ਹੋ ਜਾਂਦੀ ਹੈ ਚਲਾ ਜਾਂਦਾ। ਯਾਨੀ ਕਿ ਯੋਗੀਆਂ ਦਾ ਇਹ ਜਿਹੜਾ ਮਜ਼ਮੂਨ ਹੈ, ਕੁਝ ਜੋ ਪ੍ਰਚਾਰਕ ਕਰਦੇ ਨੇ ਕਿ ਤੁਸੀਂ ਅਗਰ ਪ੍ਰਕਿਰਤੀ ਦੇ ਚਿਕਿਤਸਾ ਨੂੰ ਅਪਣਾ ਲਓ ਜਾਂ ਯੋਗ ਨੂੰ ਅਪਣਾ ਲਓ ਤੁਹਾਡੀ ਉਮਰ ਵੱਧ ਜਾਏਗੀ ਜਾਂ ਹੋਰ ਕਿਸ ਤਰੀਕੇ ਦਾ, ਇਹ ਸਾਰਾ ਭਰਮ ਹੈ। ਸਤਸੰਗ ਜੀ, ਲੇਖਾ ਪਹਿਲੇ ਬਣਦਾ ਹੈ। ਲੇਖਾ ਕੀ ਹੈ? ਪ੍ਰਤੀਫਲ। ਪ੍ਰਤੀਫਲ ਕੀ ਹੈ? ਜੋ ਵੀ ਇਨਸਾਨ ਦੀ ਜ਼ੂਨ ਦੇ ਵਿੱਚ ਆ ਕਰਕੇ ਕਿਰਿਆ ਅਪਣਾਈ ਜੀਵ ਨੇ, ਯਾਨੀ ਕਿ ਕਰਮ ਕੀਤਾ, ਕੈਸਾ ਵੀ ਕੀਤਾ, ਅੱਛਾ ਜਾਂ ਪਾਪ ਦਾ ਕੋਈ ਮਜ਼ਮੂਨ ਨਹੀਂ ਅੱਜ ਅਸੀਂ ਲੈ ਰਹੇ। ਅੱਜ ਤੇ ਸਿਰਫ ਕਰਮ ਦਾ ਮਜ਼ਮੂਨ ਹੈ ਕਿ ਕਰਮ ਪ੍ਰਭਾਵਿਤ ਕਰਦਾ ਤੇ ਕਰਮ ਕਿਸ ਤਰੀਕੇ ਦੇ ਨਾਲ ਅੱਛਾ ਹੈ ਜਾਂ ਭੈੜਾ ਹੈ ਉਸਦਾ ਪ੍ਰਤੀਫਲ ਨਿਸ਼ਚਿਤ ਹੈ। ਯਾਨੀ ਕਿ ਪ੍ਰਤੀਫਲ ਅਗਰ ਨਿਸ਼ਚਿਤ ਹੈ ਤੇ ਤੁਸੀਂ ਕੋਈ ਸਰੀਰ ਦੀ ਕਿਰਿਆ ਨੂੰ ਅਪਣਾ ਕਰਕੇ ਆਪਣੀ ਉਮਰ ਨੂੰ ਕਿਸ ਤਰੀਕੇ ਦੇ ਨਾਲ ਵਧਾ ਲਓਗੇ ਤੇ ਇਹ ਸਾਰਾ ਫੋਕਟ ਦਾ ਯਾਨੀ ਕਿ ਕਲਪਨਾ ਦਾ ਵਿਸ਼ੇ ਹੈ। ਹਾਂ, ਇਹ ਕਹਿ ਸਕਦੇ ਹਾਂ ਕਿ ਅਗਰ ਕਮਰੇ ਦੇ ਵਿੱਚ ਸਫਾਈ ਹੋਏ ਤੇ ਸਾਨੂੰ ਬੈਠਣ ਦਾ ਬੜਾ ਆਨੰਦ ਆਏਗਾ, ਅਗਰ ਗੰਦਗੀ ਹੋਏਗੀ ਤੇ ਦੁਰਗੰਧ ਦੇ ਵਿੱਚ ਬੈਠਣਾ ਦੁਬਰ ਹੋ ਜਾਏਗਾ। ਠੀਕ ਉਸੇ ਤਰੀਕੇ ਦੇ ਨਾਲ ਯੋਗ ਦੀ ਜੋ ਆਸਣ ਦੀ ਕਿਰਿਆ ਹੈ ਉਸ ਦੇ ਵਿੱਚ ਅਗਰ ਅਸੀਂ ਅੰਦਰੋਂ ਬਾਹਰੋਂ ਸ਼ੁੱਧੀ ਨੂੰ ਪ੍ਰਾਪਤ ਕਰਦੇ ਹਾਂ ਤੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਖੁਸ਼ਬੋ ਭਰੀ ਹੋ ਜਾਏਗੀ। ਯਾਨੀ ਕਿ ਸਾਡਾ ਰਸਤਾ ਆਸਾਨ ਹੋ ਜਾਏਗਾ, ਚੱਲਣ ਦੇ ਵਿੱਚ ਆਸਾਨੀ ਹੋ ਜਾਏਗੀ, ਜਿਹੜੇ ਬੇਫਜ਼ੂਲ ਦੇ ਰੋਗ ਅਸੀਂ ਧਾਰਨ ਕੀਤੇ ਨੇ ਉਹ ਦੂਰ ਹੋ ਜਾਣਗੇ। ਇਹ ਸਾਰਾ ਪ੍ਰਚਾਰ ਸਿੱਧ ਹੈ, ਬਿਲਕੁਲ ਠੀਕ ਹੈ। ਪਰ ਅਗਰ ਅਸੀਂ ਇਹ ਕਹੀਏ ਕਿ ਸਾਡੀ 50 ਸਾਲ ਦੀ ਲਿਖਾਈ ਆ ਤੇ 100 ਸਾਲ ਹੋ ਜਾਏਗੀ, ਇਹ ਤਾਂ ਮੂਰਖ ਬਣਾਉਣ ਦੀ ਗੱਲ ਹੈ। ਹਾਂ, ਇਹਦੇ ਵਿੱਚ ਇੱਕ ਮਜ਼ਮੂਨ, ਇੱਕ ਅਪਵਾਦ ਹੈ। ਕੋਈ ਵਿਰਲਿਆਂ ਚੋਂ ਵਿਰਲਾ ਜੋਗੀ, ਅਰਬਾਂ ਦੇ ਵਿੱਚੋਂ ਹੀ ਕੋਈ ਹੁੰਦਾ ਜਿਹੜਾ ਜਨਮ ਔਰ ਮਰਨ ਦੇ ਇਸ ਕਰਮ ਤੋਂ ਛੁੱਟ ਜਾਂਦਾ, ਯਾਨੀ ਕਿ ਪਰਬ੍ਰਹਮ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ, ਉਹ ਫਿਰ ਕਰਮ ਦੀ ਰੇਖ ਤੋਂ ਬਚ ਕਰਕੇ ਜਿਤਨਾ ਚਾਹੇ ਇਸ ਮੁਲਕ ਦੇ ਵਿੱਚ ਰਹਿ ਸਕਦਾ। ਤੇ ਸਤਸੰਗ ਜੀ, ਕੋਈ ਇੱਕ ਅਰਬਾਂ ਦੇ ਵਿੱਚੋਂ ਮਨੁੱਖ ਵਾਸਤੇ ਇਹ ਬਾਣੀ ਪ੍ਰਚਾਰਿਤ ਨਹੀਂ ਕੀਤੀ ਜਾ ਰਹੀ, ਇਹ ਤੇ ਜਿਹੜੇ ਦਲਦਲ ਦੇ ਵਿੱਚ ਫਸੇ ਬੈਠੇ ਨੇ ਨਾ, ਪੂਰਾ ਜਗਤ ਪੂਰਾ ਸੰਸਾਰ ਹੀ ਗੁਰਤੇ ਲਗਾ ਰਿਹਾ, ਇਹ ਉਹਨਾਂ ਦੇ ਵਾਸਤੇ ਬਾਣੀ ਪ੍ਰਚਾਰਿਤ ਕੀਤੀ ਜਾ ਰਹੀ ਹੈ। ਤੋ ਸਾਰਾ ਮਜ਼ਮੂਨ ਸਪਸ਼ਟ ਹੋ ਜਾਂਦਾ ਕਿ ਕਰਮ ਦੇ ਵਿੱਚ ਯਾਨੀ ਕਿ ਜੀਵ ਇਸ ਮੁਲਕ ਦੇ ਵਿੱਚ ਆਉਣਾ ਚਾਹੁੰਦਾ, ਚਾਰੋਂ ਤਰਫ ਵਿਚਾਰ ਕਰਕੇ ਦੇਖ ਲਓ, ਨਰਕ ਹੀ ਨਰਕ ਹੈ, ਗੰਦ ਹੀ ਗੰਦ ਹੈ। ਚਾਹੇ ਇਸ ਗੰਦਗੀ ਦੇ ਵਿੱਚ ਕੋਈ ਆਉਣਾ ਚਾਹੇਗਾ, ਇੱਕ ਵਾਰੀ ਜਿਸਨੇ ਸੂਖਮ ਚੋਲੇ ਦਾ ਆਨੰਦ ਲੈ ਲਿਆ, ਅਪਾਰ ਸੁਖ ਨੇ, ਯਾਨੀ ਕਿ ਕੋਈ ਸ਼ੱਕ ਨਹੀਂ ਕਿ ਪਰਬ੍ਰਹਮ ਉਸ ਤੋਂ ਵੀ ਅੱਛਾ ਹੈ, ਸੱਚਖੰਡ ਉਸ ਤੋਂ ਵੀ ਅੱਛਾ ਹੈ, ਉਸ ਤੋਂ ਉੱਪਰ ਜਿਹੜੇ ਅਲੱਗ ਅਲੱਗ ਅਨਾਮੀ ਮੰਡਲ ਨੇ ਉਸ ਤੋਂ ਵੀ ਅੱਛੇ ਨੇ, ਇੱਕ ਦੂਜੇ ਕੋਲ ਵੱਧ ਸਵੰਨੇ ਮੁਲਕ ਨੇ, ਵੱਧ ਸਵੰਨੇ ਪਦਾਰਥ ਨੇ, ਵੱਧ ਸਵੰਨੀਆਂ ਵਸਤੂ ਔਰ ਭੋਗ ਹੈਗੇ ਨੇ, ਤੇ ਵਿਚਾਰ ਕਰਕੇ ਦੇਖ ਲਓ। ਪਰ ਇਸ ਮੁਲਕ ਦੇ ਵਿੱਚ ਕੋਈ ਆਉਣਾ ਨਹੀਂ ਚਾਹੇਗਾ ਉਤਲੇ ਮੁਲਕ ਦੇ ਵਿੱਚੋਂ, ਤੇ ਅਸੀਂ ਇਸਦੇ ਕਿਉਂ ਫਸ ਗਏ, ਕਿਸ ਤਰੀਕੇ ਦੇ ਨਾਲ ਆ ਗਏ, ਯਾਨੀ ਕਿ ਕੋਈ ਕਾਰਨ ਹੈ ਜਿਹੜਾ ਸਾਨੂੰ ਵੱਧੋ ਵੱਧ ਇੱਥੇ ਪਕੜ ਕਰਕੇ ਲਿਆਏਗਾ, ਔਰ ਜਦੋਂ ਉਹ ਕਾਰਨ ਖਤਮ ਹੋਏਗਾ ਇਹ ਜੀਵ ਨੂੰ ਜਾਣਾ ਪਏਗਾ। ਯਾਨੀ ਕਿ ਜਨਮ ਹੈ ਤੇ ਮੌਤ ਵੀ ਹੈ, ਅਗਰ ਮੌਤ ਹੈ ਤੇ ਫਿਰ ਜਨਮ ਵੀ ਹੈ। ਗੁਰੂ ਸਾਹਿਬਾਂ ਨੇ ਪਿੱਛੇ ਇੱਕ ਮਿਸਾਲ ਦਿੱਤੀ ਸੀ, ਇੱਕ ਬੱਚਾ ਜਨਮ ਲੈਣ ਲੱਗਾ, ਵਿਚਾਰ ਕਰਕੇ ਦੇਖ ਲਓ, ਇੱਕ ਅਮੀਰ ਘਰ ਦੇ ਵਿੱਚ ਹੈ, ਸਾਰੇ ਸੁੱਖ ਸਾਧਨ ਮੌਜੂਦ ਨੇ, ਚਾਰ ਚਾਰ ਡਾਕਟਰ ਖੜੇ ਨੇ, ਨਰਸਾਂ ਖੜੀਆਂ ਨੇ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕਿ ਬੱਚੇ ਨੇ ਜਨਮ ਲੈਣਾ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਦੂਸਰੇ ਪਾਸੇ ਇੱਕ ਹੋਰ ਔਰਤ ਹੈ, ਇੱਕ ਹੋਰ ਇਸਤਰੀ ਹੈ, ਮਜ਼ਦੂਰਨ ਹੈ, ਮਜ਼ਦੂਰੀ ਕਰਦੀ ਹੈ, ਆਖਰੀ ਸਮੇਂ ਤੱਕ ਬੱਚਾ ਜੰਮਣ ਤੱਕ ਉਹ ਮਜ਼ਦੂਰੀ ਕਰ ਰਹੀ ਹੈ, ਉਸ ਨੂੰ ਕੋਈ ਸਾਧਨ ਨਹੀਂ ਹੈ, निरंतर अभाव की जिंदगी है और उसी मजदूरी करते हुए ही बच्चे नूं जन्म दे देंदी है। निरंतर अभाव है, बच्चे नूं कोई देखण वाला नहीं, मां नूं देखण वाला कोई नहीं। विचार करके देख लो, तले तपदी दुपहरी दे विच पैर सड़दे पे ने, यानी कि घा फूस रखती है उस टोकरी दे विच, ढक्कण वास्ते कपड़ा भी कोई नहीं, अपने तन का कपड़ा पार करके उस बच्चे नूं लपेट लैंदी है और उसी नूं सिर ते रख के चली जाती। मर जाए या जी जाए उसनूं कोई मतलब नहीं, यानी कि एक साधारण जी किरिया के रूप दे विच इह छारी किरिया जिहड़ी है अपना ले गई। और दूसरे पासे एक अमीर दे घर चारों तरफ विचार करके देख लो कितने सुख साधन ने कि बच्चे नूं कोई अभाव ना आ जाए, मां नूं अभाव ना आ जाए, डॉक्टर ने, नर्सा ने, संबंधी ने, सब कुछ मौजूद है। तो दोनों ही परमात्मा दे अंश ने, दोनों ही परमात्मा दे अंश दे विच इतना फर्क क्यों है? और विचार करके देख लो अजे दोनों ने कोई कर्म किया है, मजबूत के कर्म के उपर व्यक्त किया जा रहा ना कि कर्म का प्रतिफल है, उस तो कोई बच नहीं सकता। तो फिर इन्होंने बच्चों ने केड़ा कर्म किया? अजे तो बच्चे ही ने जन्म ही लिया है। तो विचार करके देख लो, इस तो स्पष्ट हो जाता कि दोनों की अवस्था के बीच फर्क का कोई कारण है। यह कारण है कर्म, यानी कि जो समर्थ सन उन्होंने जो कुछ भी किया उसका इफेक्ट लैकर के इस वक्त इन्हों जन्म मिले। एक निरंतर अभाव की जिंदगी जिएगा और एक राजपाठ अपना करके जिएगा। हुण अभाव की जिंदगी वाला मर मिटे कुछ नहीं हो सकता। क्यों नहीं हो सकता? क्योंकि वह क्रिया का प्रतिफल पिछले जन्मा का है, यानी कि पिछले जन्मा जो कुछ किया तो हो चुका, हुण प्रतिफल किवें बदल जाएगा? हुण विचार करके देख लो, पूरन सतगुरु के कोल आ करके मुंह टेढ़े करके चलाकियां सियाणता करके हाथ उत्ते करके कहते सानू बख्श दो, तो किस तरीके बख्शे जा सकते हैं? तो सात संगत जी एक गल याद रखना, जिस दिन सतगुरु ने चलाकी शुरू कर दी अपना लेना, यह सृष्टि उसी वक्त फना हो जाएगी। सृष्टि चल ही नहीं सकती। वह सतगुरु किसका नाम है? मर्यादा का नाम, एक हुक्म का नाम है। अकाल पुरख परमात्मा की आत्मिक मर्यादा उस सतगुरु के अंदर काम कर रही है। तो किस तरीके चलाकी सियाणत काम कर जाएगी? तो यह कभी असंभव है, हो सकता ही नहीं। याद रखना, पूर्ण सतगुरु कभी भी प्रबद्ध के दखल नहीं देंगे, कभी भी। यह प्रबद्ध सानू रोंद हसते खाना पेगा। हाँ, अगर असं गुरु के हुक्म के चलते हैं तो सानू दया मेर मिलती है, ताकत मिलती है। वो ताकत की करती है? असी रजो और तमो गुण को दबा करके सतो गुण को प्रगट करके, यानी कि उसके प्रभाव को हासिल करके उस पाप तो बच जाते हैं, उस दुख तो बच जाते हैं। दुख किस तरह कटिया जाता सानू पता भी नहीं चलता, पर यह कदों होता? जो असी सारी चलाकी और सियाणा त्याग करके, यानी कि रजो और तमो गुण को मरन की कोशिश करते हैं, ता ही जा करके एक क्रिया अपनाई जाती है। यानी कि कर्म के कारण ही यह बच्चे जन्म ले इस मुल्क दे विच आए, और जदों इन्हों का भुगतान हो जाएगा इन्हों इस मुल्क तो जाना पेगा। यानी कर्म ही लै करके आता है, और कर्म ही जो है खत्म होते ही, प्रभाव खत्म होते ही इस मुल्क तो यह चोला लै लिया जाता है, इस जीवात्मा नूं जाना पैंदा है। यह चोला यह नहीं देखा जाता बुढ़ा है, जवान है, बच्चा है, कई जमदे ही चले जाते हैं। यानी कि जितना कर्म उन्होंने लिखा से उतना ही भुगतान दिता जाता। और जदों ये सफल होणगे, यह बड़ा अहम मजमून है। सबल का मतलब है जदों इन्हों की इंद्रियां काम करन दे लायक होणगियां, किन्हां दियां? इन्हां बच्चियां दियां। यह जो कुछ भी करनगे सूक्ष्म मानसिक स्थूल या जबान के रूप के, इन्हां दा भुगतान देण वास्ते इन्हां नूं फिर इन्हां मुल्कां दे विच जन्म लैण वास्ते आना पवेगा। यानी कि जन्म मरण का गेड़ जड़ा है यह कर्म के उपर आधारित है, इस तो कोई बच नहीं सकता। अगला वचन जोड़ा गुरु नानक साहब ने लिया, हाउ विच जमया हाउ विच मुड़ा। हाउ दे विच यानी कि कर्म के अनुसार ही जीव का जन्म होता है, और कर्म के अनुसार ही जीव की मौत होती। पहले आन और जान नूं मजमून नूं स्पष्ट किया, हुण और जन्म और मरण नूं स्पष्ट कर रहे हैं कि जन्म का की मजमून है। सत्संग जी, इस जगत के भी थोड़ा विचार करके देखिए, जदों ये जीवात्मा जन्म लैंदी है कितनियां खुशियां मनाईया जांदियां, लड़ियां लगाईया जांदियां ने, तरंग तमाशे किए जाते हैं। वो रंग तमाशा ऐसा किया जाता सत्संग जी, जदों बच्चा कई बार छोटे होंदे रोंदा है ना, असली जो व्यक्त करना चाहता है, की व्यक्त करना चाहता है कि गर्भ जून जड़ी है एक और नरक है, मैं कैसी भयानक यातना बर्दाश्त करने के बाद इस मुल्क दे विच जन्म लिया। तो तुसी भी सावधान हो जाओ, होशियार हो जाओ, इस माया तो बचो, जा ही जाकर के आत्मा का कल्याण होएगा, नहीं तो यह माया बड़ी प्रबल है, सानू 84 लाख जामिया भ्रमण करना पड़ेगा। बड़ा रोंदा, बड़ा चीकदा, पर असी उन्हें डॉक्टरों के को ले जाके इंजैक्शन लगवा दें या दवाइया घोल घोल के वे मुंह के पाते हैं। असल मजबूर असी समझ कल्पना भी नहीं कर सकते, पर सत्संग जी जदों वो सफल हो जाता है, व्यक्त करन दे काबिल हो जाता ना, उस वेले माया का प्रभाव उसके उपर पूरा हो जाता है, वह फिर व्यक्ति नहीं कर सकता, यानी वो सारी चीज भुल जाता। जो कुछ भी उसने नरक होर बर्दाश्त किया, इस मुल्क दे विच आया, बड़े वादे किए कि मैं परमात्मा नूं प्राप्त करांगा, वो सारे मजबूर नूं भुल जाता। और ऐसा भुलता है कि सात संग जी सारी उम्र रंग तमाशा यानी कि जन्मदिन मनाण दे विच ही बितायत कर दिंदा। हुण जन्मदिन किस तरह मनाए जाते हैं? ताड़ियां मारिया जाए, ਝਾਂਜਰਾਂ ਪਾ ਕੇ ਨੱਚਿਆ ਜਾਂਦਾ ਹੈ, ਢੋਲਕਾਂ ਵਜਾਈਆਂ ਜਾਂਦੀਆਂ ਨੇ, ਕੁਝ ਇੰਸਟਰੂਮੈਂਟ ਮੰਗਾਏ ਜਾਂਦੇ ਨੇ, ਕੁਝ ਯਾਰ ਦੋਸਤ ਮਿੱਤਰ ਰਿਸ਼ਤੇਦਾਰ ਇਕੱਠੇ ਕੀਤੇ ਜਾਂਦੇ ਨੇ, ਸਭ ਮਿਲ ਕਰਕੇ ਉਹ ਜੀਵਾਤਮਾ ਖੁਦ ਵੀ ਤਾੜੀਆਂ ਮਾਰਦੀ ਹੈ ਔਰ ਇਹ ਸਾਰੇ ਮਿਲ ਕੇ ਤਾੜੀਆਂ ਮਾਰ ਕਰਕੇ ਬੜੇ ਖੁਸ਼ ਹੁੰਦੇ ਨੇ। ਇੱਕ ਮਿਸਾਲ ਸਤਿਗੁਰੂ ਦੇ ਰਹੇ ਨੇ, ਵਿਚਾਰ ਕਰਨ ਵਾਲੀ ਗੱਲ ਹੈ, ਬੜੀ ਉੱਚੀ ਮਿਸਾਲ ਹੈ। ਇਸ ਜਗਤ ਦੇ ਵਿੱਚ ਇਹ ਜੀਵਾਤਮਾ ਜਦੋਂ ਵੀ ਜਨਮ ਲੈਂਦੀ ਹੈ ਕਿਸੇ ਵੀ ਜਗ੍ਹਾ ਤੇ, ਅਸੀਂ ਦੇਖਦੇ ਹਾਂ ਇੱਕ ਵਿਸ਼ੇਸ਼ ਸ਼੍ਰੇਣੀ ਵਾਲੇ ਆ ਕਰਕੇ ਜੀਵ ਤਾੜੀਆਂ ਮਾਰਦੇ ਨੇ, ਨੱਚਦੇ ਨੇ, ਟੱਪਦੇ ਨੇ, ਢੋਲਕਾਂ ਵਜਾਉਂਦੇ ਨੇ, ਬੜੇ ਰਾਗ ਲੱਪਦੇ ਨੇ, ਯਾਨੀ ਕਿ ਉਹਨਾਂ ਨੂੰ ਸੋਝੀ ਨਹੀਂ। ਇਨਸਾਨ ਦੀ ਜੂਨ ਦੇ ਵਿੱਚ ਆ ਗਏ ਪਰ ਨਾ ਇਸਤਰੀ ਨੇ ਨਾ ਪੁਰਸ਼ ਨੇ, ਉਹਨਾਂ ਨੂੰ ਅਸੀਂ ਨਪੁੰਸਕ ਕਹਿੰਦੇ। ਉਹਨਾਂ ਨੂੰ ਸੋਝੀ ਨਹੀਂ ਪਰਮਾਤਮਾ ਦੀ। ਸਾਧਸੰਗ ਜੀ ਕੰਮ ਧੰਦਾ ਜਾਂ ਬਾਕੀ ਗੱਲਾਂ ਦੇ ਇੱਕ ਪਾਸੇ ਨੇ, ਕਿਆ ਉਹ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਸਨ ਕਰ ਸਕਦੇ? ਨਪੁੰਸਕਤਾ ਦਾ ਇਸ ਦੇ ਵਿੱਚ ਕੀ ਜੋ ਹੈ ਰੁਕਾਵਟ ਹੈ? ਕੋਈ ਰੁਕਾਵਟ ਨਹੀਂ ਸੀ, ਪਰ ਪਰਮਾਤਮਾ ਦੀ ਦਇਆ ਉਹਨਾਂ ਦੇ ਉੱਪਰ ਇਸ ਚੀਜ਼ ਦੇ ਮੁਤਲਕ ਨਹੀਂ ਸੀ, ਯਾਨੀ ਕਿ ਉਹਨਾਂ ਦੇ ਕਰਮਾਂ ਦੇ ਤਮੋ ਗੁਣ ਦੇ ਪ੍ਰਧਾਨ ਹੋਣ ਦੇ ਕਾਰਨ, ਰਾਸੀ ਗੁਣ ਦੇ ਪ੍ਰਧਾਨ ਹੋਣ ਦੇ ਕਾਰਨ ਉਹਨਾਂ ਨੂੰ ਸਤੋ ਗੁਣ ਦੀ ਸੋਝੀ ਪ੍ਰਾਪਤ ਨਹੀਂ। ਤੇ ਹੁਣ ਵਿਚਾਰ ਕਰਕੇ ਦੇਖ ਲਓ ਉਹਨਾਂ ਦਾ ਕੰਮ ਕੀ ਹੈ। ਜਿੱਥੇ ਵੀ ਕੋਈ ਜੰਮਦਾ ਤਾੜੀਆਂ ਮਾਰਨ ਵਾਸਤੇ, ਨੱਚਣ ਟੱਪਣ ਵਾਸਤੇ ਪਹੁੰਚ ਜਾਂਦੇ, ਹੈ ਵਿਚਲੀ ਸ਼੍ਰੇਣੀ ਦੇ ਵਿੱਚ। ਤੇ ਹੁਣ ਵਿਚਾਰ ਕਰਕੇ ਦੇਖ ਲਓ ਇਸ ਮਿਸਾਲ ਨੂੰ ਅਸੀਂ ਆਪਣੇ ਉੱਪਰ ਕਿਉਂ ਨਾ ਲਾਗੂ ਕਰਕੇ ਦੇਖੀਏ, ਬਾਹਰ ਕਿਉਂ ਜਾਈਏ, ਦੂਸਰਿਆਂ ਦੀ ਮਿਸਾਲਾਂ ਕਿਉਂ ਲਈਏ? ਪਹਿਲੇ ਅਸੀਂ ਆਪਣੀ ਮਿਸਾਲ ਲੈਂਦੇ ਹਾਂ, ਹੁਣ ਆਪਣੀ ਮਿਸਾਲ ਨੂੰ ਅਸੀਂ ਲੈ ਕਰਕੇ ਦੇਖਦੇ ਹਾਂ। ਅਸੀਂ ਵੀ ਨੱਚਦੇ ਹਾਂ, ਟੱਪਦੇ ਹਾਂ, ਤਾੜੀਆਂ ਮਾਰਦੇ ਹਾਂ, ਸਾਧਸੰਗ ਵੀ ਢੋਲਕਾਂ ਵੀ ਵਜਾਉਂਦੇ ਹਾਂ, ਬੜੇ ਬੜੇ ਰਾਗ ਵੀ ਲੱਭਦੇ ਹਾਂ, ਬੜੇ ਬੜੇ ਤੋਹਫੇ ਵੀ ਦਿੰਦੇ ਹਾਂ। ਜਿਸ ਤਰ੍ਹਾਂ ਉੱਥੇ ਵੇਲਾਂ ਦਿੱਤੀਆਂ ਜਾਂਦੀਆਂ ਨੇ, ਇੱਥੇ ਵੀ ਬੜੀਆਂ ਵੇਲਾਂ ਦਿੱਤੀਆਂ ਜਾਂਦੀਆਂ ਨੇ, ਬੜਾ ਕੁਝ ਕੀਤਾ ਜਾਂਦਾ, ਯਾਨੀ ਕਿ ਕਿਰਿਆ ਦੋਨਾਂ ਦੀ ਇੱਕੋ ਜੀ ਹੈ, ਨਪੁੰਸਕਾਂ ਦੀ ਕਿਰਿਆ ਔਰ ਸਾਡਿਆਂ ਕਿਰਿਆ, ਯਾਨੀ ਕਿ ਅਸੀਂ ਪੁਰਸ਼ ਹੈਗੇ ਹਾਂ ਜਾਂ ਇਸਤਰੀ ਹੈਗੇ ਹਾਂ, ਦੋਨਾਂ ਦੀ ਕਿਰਿਆ ਇੱਕੋ ਹੀ ਅਪਣਾ ਰੱਖੀ ਹੈ, ਕਿਹੜੀ? ਤਾੜੀਆਂ ਮਾਰਨ ਵਾਲੀ। ਇਹ ਸ਼ੋਕ ਦਾ ਪ੍ਰਦਰਸ਼ਨ ਹੈ ਸਾਧਸੰਗ ਜੀ। ਅਸੀਂ ਇਨਸਾਨੀ ਜੀਵਨ ਦੇ ਵਿੱਚ ਆ ਕਰਕੇ ਮਰਦ ਜਾਂ ਔਰਤ ਬਣਨ ਦੇ ਬਾਅਦ, ਪਰ ਮਰਦ ਦਾ ਮਰਦ ਔਰਤ ਦੇ ਨਾਲ ਕੋਈ ਮਤਲਬ ਨਹੀਂ, ਪਰ ਮਿਸਾਲ ਅਰਥ ਰੱਖਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਇਸ ਮੁਲਕ ਦੇ ਵਿੱਚ ਪ੍ਰਾਣ ਸ਼ਕਤੀ ਤੂੰ ਜਿੱਥੇ ਖਰਚ ਕਰੇਗਾ, ਠਾਕੁਰ ਤੈਨੂੰ ਉਹੀ ਦੇਗਾ, ਤੂੰ ਬਚ ਨਹੀਂ ਸਕਦਾ। ਅਗਰ ਤੂੰ ਐਸਾ ਸ਼ੋਕ ਜ਼ਾਹਿਰ ਕੀਤਾ ਹੈ ਤਾੜੀਆਂ ਮਾਰਨ ਦਾ, ਨੱਚਣ ਟੱਪਣ ਦਾ, ਵੇਲਾ ਦੇਣ ਦਾ, ਮੁਬਾਰਕ ਦੇਣ ਦਾ, ਤੇ ਸਤਿਗੁਰੂ ਸੱਚਖੰਡ ਤੋਂ ਮੁਬਾਰਕ ਦੇ ਰਹੇ ਨੇ ਕਿ ਤੁਹਾਨੂੰ ਵੀ ਮੁਬਾਰਕ ਹੈ, ਅਗਲਾ ਜਨਮ ਅਗਲੀ ਜੂਨ ਕਿਹੜੀ ਹੈ? ਨਾ ਇਸਤਰੀ ਦੀ, ਨਾ ਪੁਰਸ਼ ਦੀ, ਯਾਨੀ ਕਿ ਨਪੁੰਸਕਾਂ ਦੀ ਜੂਨ ਮੁਬਾਰਕ ਹੈ। ਕਿਉਂ? ਕਿਉਂਕਿ ਸਾਡਾ ਸ਼ੋਕ ਹੈ, ਪ੍ਰਾਣ ਸ਼ਕਤੀ ਦਿੱਤੀ ਸੀ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ, ਖਰਚ ਕਿੱਥੇ ਕਰ ਦਿੱਤੀ? ਤਾੜੀਆਂ ਮਾਰਨ ਦੇ ਉੱਤੇ, ਜਨਮ ਦਿਨ ਮਨਾਉਣ ਦੇ ਉੱਪਰ। ਸਤਿਗੁਰੂ ਜੀ ਨੇ ਇੱਕ ਉਦਾਹਰਣ ਦਿੱਤਾ, ਇੱਕ ਮਿਸਾਲ ਦਿੱਤੀ ਹੈ, ਜਿਹੜਾ ਮਿਸਾਲ ਦੇ ਉੱਪਰ ਕੰਮ ਕਰਕੇ ਦੇਖ ਲਓ ਕਿ ਇਹ ਸਾਡਾ ਸ਼ੋਕ ਨਹੀਂ ਹੈ। ਅਸੀਂ ਆਪਣੀ ਹੱਥੀ ਨੂੰ ਕਿੱਥੇ ਖਰਚ ਕਰ ਰਹੇ ਹਾਂ? ਨਿਰੰਤਰ ਦੁਰਉਪਯੋਗ ਕਰ ਰਹੇ ਹਾਂ, ਕਿਸਦਾ ਹਿੱਸਾ ਬਣ ਗਏ? ਇਸ ਸੰਸਾਰ ਦਾ ਹਿੱਸਾ ਬਣ ਕੇ ਸਾਧਸੰਗ ਜੀ ਸੱਚਖੰਡ ਤੋਂ ਹੁਕਮ ਆਇਆ ਕਿ ਘੁੰਗਰੂ ਵੀ ਦੇ ਰਹੇ ਨੇ। ਇਹ ਨਾ ਹੋਵੇ ਕਿ ਬਾਦਸ਼ਾਹ ਦੇ ਪੁੱਤਰ ਪੁੱਤਰੀਆਂ ਕਹਿਲਾਉਣ ਵਾਲੇ ਅਗਲੇ ਜਨਮ ਦੇ ਵਿੱਚ ਜਦੋਂ ਨਪੁੰਸਕਾਂ ਦੀ ਸ਼੍ਰੇਣੀ ਦੇ ਵਿੱਚ ਬੈਠਣ, ਤੇ ਕੋਈ ਇਹ ਨਾ ਕਹਿ ਦੇਵੇ ਇਹਨਾਂ ਦੀ ਸ਼ਾਨ ਦੇ ਵਿੱਚ ਕਮੀ ਹੈ, ਕਿਉਂਕਿ ਤਾਲ ਦੇ ਨਾਲ ਜਦੋਂ ਘੁੰਗਰੂ ਨਹੀਂ ਵੱਜਣਗੇ ਤਦ ਤੱਕ ਸ਼ਾਨ ਨਹੀਂ ਵਧੇਗੀ। ਤੇ ਸਾਧਸੰਗ ਜੀ ਕਿਤਨੇ ਸ਼ਰਮ ਦੀ, ਕਿਤਨੀ ਨਿਕ੍ਰਿਸ਼ਟ ਗੱਲ ਹੈ ਕਿ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕਰਕੇ ਅਸੀਂ ਐਸੀ ਨਿਕ੍ਰਿਸ਼ਟ ਕਿਰਿਆ ਅਪਣਾ ਰੱਖੀ ਹੈ, ਜਨਮ ਦਿਨ ਮਨਾਉਣ ਦੀ, ਮਰਨ ਦਿਨ ਦੀ ਅਫਸੋਸ ਕਰਨ ਦੀ, ਐਸੀ ਕਿਰਿਆ, ਐਸੀ ਪ੍ਰਾਣ ਸ਼ਕਤੀ। ਕਿਨ ਕਿਨ ਗੁਰ ਕੋ ਸੋਕ ਕਹਿਤਾ ਹੂੰ ਕਹਿ ਜਾਤ, ਕਹੂੰ ਬਜਾਵਤ ਢੋਲ, ਸਵਾਸਾ ਬਿਰਤਾ ਜਾਤ ਹੈ। ਤਿੰਨ ਲੋਕਾਂ ਮੋਲ, ਤਿੰਨਾਂ ਲੋਕਾਂ ਦੀ ਕੀਮਤ ਦੇਣ ਦੇ ਬਾਅਦ ਇੱਕ ਸਵਾਸ ਨਹੀਂ ਮਿਲ ਸਕਦਾ। ਗੁਰੂ ਸਾਹਿਬਾਂ ਨੇ ਤੇ ਇੱਕ ਸਾਡੇ ਕੋਲੋਂ ਪ੍ਰੀਖਿਆ ਲਈ, ਕੀ ਪ੍ਰੀਖਿਆ ਲਈ? ਸਾਧਸੰਗ ਜੀ 3 ਸਾਲ ਹੋਣ ਲੱਗੇ ਨੇ, ਅਕਾਲ ਪੁਰਖ ਦੀ ਆਪ ਹੀ ਪ੍ਰੇਰਣਾ ਨੂੰ ਗੁਰੂ ਨਾਨਕ ਸਾਹਿਬ ਆਪ ਵਿਅਕਤ ਕਰਦੇ ਨੇ, ਕਿਆ ਸਾਨੂੰ ਸ਼ਰਮ ਨਹੀਂ ਆਈ? ਅੱਜ ਤੱਕ ਇਸ ਕਿਰਿਆ ਦਾ ਅਸੀਂ ਕਿਆ ਅਪਣਾਇਆ, ਕਿਆ ਸਿਲਾ ਦਿੱਤਾ ਪੂਰਨ ਸਤਿਗੁਰ ਦੇ ਦਰਬਾਰ ਦੇ ਵਿੱਚ? ਕਿਆ ਉਪਯੋਗ ਕੀਤਾ ਅਸੀਂ ਇਸ ਬਾਣੀ ਦਾ? ਇੱਕ ਕੰਨੋ ਸੁਣੀ, ਦੂਸਰੇ ਕੰਨੋ ਕੱਢ ਦਿੱਤੀ? ਇੱਕ ਵੀ ਬਚਨ ਦਾ ਪਾਲਣ ਨਹੀਂ ਕੀਤਾ? ਹੋਰ ਤੇ ਹੋਰ ਕਿਰਿਆ ਕੀਤੀ ਜਾਂਦੀ ਹੈ ਚਲਾਕੀ ਸਿਆਣੇ ਤੇ ਨੱਕ ਦੇ ਅਧੀਨ। ਸਾਧਸੰਗਤ ਜੀ ਅਸੀਂ ਪੂਰਨ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪੂਰਨ ਸਤਿਗੁਰਾਂ ਦੀ ਨੱਕ ਦੇ ਉੱਪਰ ਬੈਠ ਕਰਕੇ ਕੀਤੀ? ਮਤ ਕੋਈ ਅਹੰਕਾਰ ਦੇ ਵਿੱਚ ਰਵੇ ਕਿ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹੈ ਜਾਂ ਇਸ ਦੇ ਵਿੱਚ ਕੋਈ ਸਤਿਗੁਰੂ ਦੀ ਕੋਈ ਰਜਾਮੰਦੀ ਹੈ? ਇਹ ਤੁਹਾਡਾ ਔਰ ਸਾਡਾ ਹੁਮੈ ਪ੍ਰਗਟ ਹੋਇਆ ਪ੍ਰਬਲ ਰੂਪ ਦੇ ਵਿੱਚ। ਇਹ ਤੁਹਾਡੇ ਔਰ ਸਾਡੇ ਨਾ ਪਸੰਦਗੀ ਔਰ ਪਸੰਦਗੀ ਦਾ ਮਜ਼ਮੂਨ ਜਿਹੜਾ ਵਿਅਕਤ ਕਰ ਦਿੱਤਾ ਗਿਆ। ਸਤਿਗੁਰਾਂ ਨੇ ਤਾਂ ਇੱਕ ਸਧਾਰਨ ਜੀ ਪ੍ਰੀਖਿਆ ਲਈ ਸੀ ਕਿ 3 ਸਾਲ ਤੋਂ ਇਹ ਬੱਚੇ ਪੜ੍ਹਾਏ ਜਾ ਰਹੇ ਨੇ, ਜਿਹੜਾ ਦੇਖਿਆ ਤਾਂ ਸਹੀ ਇਹ ਬੱਚਿਆਂ ਨੇ ਕਿਤਨਾ ਕੁਝ ਧਾਰਨ ਕੀਤਾ। ਸਾਧਸੰਗਤ ਜੀ ਇਹ ਤੋਂ ਲੈ ਕਰਕੇ ਜੜ ਤੱਕ ਸਾਰੀ ਆਪਣੀ ਜਮਾਤ ਦੇ ਵਿੱਚ ਫੇਲ ਹੋ ਗਏ, ਯਾਨੀ ਕਿ ਐਸੀ ਨਿਕ੍ਰਿਸ਼ਟ ਕਿਰਿਆ ਅਪਣਾਈ। ਕੈਸੀ ਨਿਕ੍ਰਿਸ਼ਟ ਕਿਰਿਆ? ਆਪਣੀ ਪ੍ਰਾਣ ਸ਼ਕਤੀ ਕਿਹਦੇ ਉੱਪਰ ਖਰਚ ਕਰ ਰਿਹਾ? ਉਸ ਅਕਾਲ ਪੁਰਖ ਪਰਮਾਤਮਾ ਨੂੰ ਅਸੀਂ ਬਿਲਕੁਲ ਹੀ ਭੁੱਲ ਕਰਕੇ ਬੈਠ ਗਏ, ਤੇ ਯਾਨੀ ਕਿ ਅਗਲਾ ਜਨਮ ਵੀ ਸਤਿਗੁਰੂ ਮੁਬਾਰਕ ਦੇ ਰਹੇ ਨੇ ਤੇ ਘੁੰਗਰੂ ਵੀ ਮੁਬਾਰਕ ਦੇ ਰਹੇ ਨੇ। ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹੁਣ ਅਗਲੀ ਕਿਰਿਆ ਜਿਹੜੀ ਇਸ ਦੀ ਹੈ ਅੱਧੇ ਤੁਕ ਦੀ, وہ ہال دے وچ مویا مرن دی گل کردے نے ہن مرن دی گل کس طریقے دے نال سدھ ہوئے گی اس نوں میں اسی وچار کر کے دیکھی جنم دی تے گرو صاحب نے سپشٹ کر دتا دنش چڑھے پھر آتوے رین سبائی جائی آگ کٹے نر نہ بوجھے نت موسا لاج ٹکائی یعنی کہ دن چڑھتا شام ہو جاندی ہے اسی طریقے دے نال رات بھی بیت ہو جاندی ہے اسی طریقے دے نال کٹدے کٹدے آم کہندے نے عمر عمر کٹ رہی ہے آم کٹے نر نہ بوجھے نر کہندے نے پرانی نو استری یا پرش نو کہندے نے جاگدا نہیں چیتدا نہیں ان شرم نہیں آتی کہ نرنتر عمر کٹتی جا رہی ہے نت موسا لاج ٹکائے موسا کہ کال نو لاج کہندے نے رسی نو عمر روپی رسی نو کال روپی موسا نرنتر ٹک رہا اور کٹی ہوئی ٹکی ہوئی رسی دے نال اسی لٹکنا پسند کرتے ہیں تاڑیاں ماریاں چونوں پا کر کے نکلنے پسند کرتے ہیں راج لاپنے پسند کرتے ہیں سات سنگت جی چھت تے پہنچنا پسند نہیں کرتے ستگرو نے اپار دیا کی پران شکتی دیتی اپنے چرنا دے نال لگا کر کے کیا کچھ سانو نہیں دیتا وستو پدارت اور سمبند کس چیز کی کمی دیتی ایک ایک نو بلا کر کے کیا پھر کیڑا تیرا کام رکیا تو سانو پہلے یہ دس اسی تیرا کام کر دے پھر تو بھجن کرے گا کتنی شرم کی گل ہے کیا اس میں روحانیت کہندے نے کیا اس دے نال پرمانت حاصل ہو جائے گی کیا آتما کا کلیان ہو جائے گا بالکل سپشٹ اپدیش ہے اسی انگلا چھڑا چکے ہیں اپنے جنم سارے پکے ہو چکے ہیں اس تو اسی بچ نہیں سکتے یعنی کہ گرو نانک صاحب نے سپشٹ کرتا ہے کہ آتما جاگنا چاہتی نہیں کبیر جی ایک باری چلے گئے درگاہ دے پیروی کرن واسطے ستگرو نے بھیجتا بھی جاؤ جا کر کے روحاں دی پیروی کرو دھرمراج کے دربار دے وچ دروازے تے کھڑے ہو کر کے کی سنتے ہیں روحاں بڑی چیخ پکار کر رہی ہیں کیوں چیخ پکار کر رہی ہیں انہوں نے ایک ہی دوش ہے کہ انہوں کے اوپر جڑی الزام لگایا جا رہا ہے وہ کرم انہوں نے کیتا نہیں انہوں کا بھگتان دینا پی رہا بڑی پاپ کی گل ہے کہ چلو پورے مضمون سے وچار کیتا تے کبیر جی جڑے نے بنا پیروی کیتے ہی واپس آ گئے اور اس جگت دے وچ کیا اچارن کیتا جن گر کی چوری کری گئے نام گن وہ تے بدنا بہادر رچے رہے ارد مک جو یعنی کہ جنہاں نے گرو گھر کی چوری کی تھی ہوں گرو گھر کے چور کہڑے نے جنہاں نے نام لے لیا امرت پی لیا وستو پدارت اور سمبند لے لے ساتسنگ جی ساری عمر ہی بیت گئی 40 سال ہو گئے 30 سال ہو گئے نرنتر کام منگتے پیا مانگ مانگ کر کے ساڈا شریر ہی گل گیا یعنی کہ آخری سماں آ گیا پر ساڈی کامنا ختم نہیں ہوئی کام اجے تک باقی ہے یعنی کہ کامنا لے کے اسی گرو دے کولو کرنا کی سی یہ پران شکتی خرچ کتنے کرنی سی اس اکال پورک پرماتما نو پراپت کرن دا شوق پیدا کرنا سی یعنی کہ شوق کتنے پورا کیتا کس چیز نو ویکت کیتا تاڑیاں مارن دا شوق پیدا کیتا اپنی جوڑنی پکی کر لی تو گرو نانک صاحب اپدیش کر رہے ساتسنگ جی کبیر جی دے مخار بن چو گرو نانک صاحب آپ بولتے سن ایک روحانی سچ اور ایسا پید ہے جڑا کسی کتاب دے وچ نہیں تو گرو نانک صاحب بالکل سپشٹ کر رہے ہیں تے بدنا بہادر رچے धर्मराज ने उन्होंने वास्ते जो गुरु घर के चोर ने गुरु को दाता लेंदे ने नाम अमृत लेंदे ने और फिर परमात्मा का शोक नहीं रखते गुरु अपना शोक पैदा कराने वास्ते नहीं आता ना अपना मत धर्म चलाने वास्ते आता ना अपने नाल जोड़न वास्ते आता ना सवेरे शाम दिया सलामा करवाने वास्ते आता सत्संग जी वो तेन रस्ता देने वास्ते अखा देने वास्ते आता कोई शोक तो रखे यानी परमात्मा का शोक रखने वाले वो अखा दे करके चला जाता सिर्फ इतना मजमून है सतगुरु का تو اسی کی کرتے ہیں اسی وستو پدارت اور سمبند کام کو پورا کرتے ہوئے اپنی ہستی گوا بیٹھتے ہیں تی بدنا بہادر رچے ترم راج نے انہوں دے واسطے بہادر کہندے نے چمگادڑ نو ایک چمگادڑ دی جون رچی ہے جڑے کہ الٹے لٹکے رہندے نے کیوں کیونکہ جو کچھ ستگرو کہندے نے اس وقت اکال پورک پرماتما دی پریرنا نو ستگرو جو کچھ چاگ نال ویکت کیتا ہے اگر اس نو اسی پالن نہیں کیتا تے ساتھ سنگا جی جتے تاڑیاں مارن دی جون پکی ہے اتنے جو دوسری جون بھی اپنی چولی ہے سانو تقسیم کر لینی چاہیے دوسری جون ساری چمگادڑ کی اوش ہوئے گی کوئی نائی کا لال اس چمگادڑ کی جون تو بچ نہیں سکتا کرم کبیر جی جڑے نے اس درگاہ چو بالکل واپس آ گئے اور اس جگہ چاہ کر کے انہوں نے اس بانی کا اچارن کیا تو بالکل سپشٹ ہے یہ سرشٹی جل رہی ہے یہ نیموں کے اوپر آدھارت ہے نیم تو کوئی مائی کا لال بچ سکتا ہی نہیں اگر کوئی بچن کی کوشش کرے گا چلاکی اور سیاح تلاش اندھے خوہ دے وچ کیل دیتا جائے گا اور اگر ستو سات گن نو پرگٹ کرے گا تو پرماتما کی طرف جا کر کے چنگیائیاں بریائیاں واچیا ترمے دور کرنی آپو اپنی کہ نیڑا کہ دور تیرا کیتا تیرے سامنے آنا کھیت شریر جو بیجیے سو انت کھلوا آئی یعنی کہ جو کچھ بھی انسان کی جون دے آ کر کے بیجے گا تو اخیر تینوں کٹن واسطے یہاں ملکوں کے یہاں نچلی وچلی جنہوں کے جانا پے گا تین کوئی مائی کا لال بچا نہیں سکتا تو ساتھ سنگت جی اج کی باڑی کے دوسرا بچن پورا نہیں ہو سکیا اس نو گرو نانک صاحب اگلے ستسنگ وچ لیاں گے جب تک انہیں شبد پورا نہیں ہو جاندا اے سارے ارتھ گرو نانک صاحب ساڈیاں ہڈیاں دے وچ رچا دینا چاہندے ہیں کیوں کیونکہ ساڈی آتما دا کلیان ہو سکے اور جڑی وی بانی سچکھنڈ تو آندی ہے بچن اچارت کیتے جاندے ہیں مثالاں دتیاں جاندیاں ہیں کسی کی نندیا یا وڈیائی کرن واسطے نہیں نہ ہی منتر دے وچ کسی نے کوئی عذاب لیانا ہے اور نہ ہی کوئی مت یا دھرم چلان واسطے گرو نانک صاحب کا تو صرف اتنا بھاگ ہے کہ روحانیت کے اس انگ نو سپشٹ کر سکن اس جال نو ویکت کر سکن ہومے دا کہ کس طریقے دے نال اسی فس جاندے ہاں جیسی کریا کی ہوئی ہے ویسا ہی پھل سانو پرتی پھل ملے گا اگر اسی جنم دن منان دے وچ ادگھاٹن سماروہ دے ویاہ شادیاں دے وچ اپنی ہستی افسوس کردے ہی بتا دیتے تو سات سنگا جی سانو اس سرشتی کا حصہ بنیا رہنا پے گا یہ ودیاں جڑیا جھاڑو لوا کے ایک پاسے کر دو اک بند کر کے بیٹھ گئے اور چلاکیاں سینتا پلا لیا ست نام ست رام رام سب کوئی کہے کہیے رام نہ ہوئی گر پرشادی رام من وسے تا پھل پاوے کوئی یہ کسی نے کلیان نہیں کرنا لوگوں نے مورکھ بنایا جا رہا مورکھوں کی کمیاں سنسار کے بھی مورکھ بنا والے چاہیے ہیں اور اتنے جتنی بھی بانی آئی ہے اکال پورک پرماتما کی آتمک پریرنا روپ روح ہر اکثر اس شیشے اپنے انتر پرگٹ کرنا پے گا تا ہی اس یوگ کال دے اس جیواتما کا کلیان ہوئے گا کوئی سیاحت چلاکی یا سفارش کا مضمون ہے ہی نہیں تو گرو صاحب کا بھاو صرف اتنا ہی ہوتا ہے کہ سانو جگا سکے آتما کا کلیان بننے کے قابل بنا سکے کوئی بھی مائی کا پیارا اس ساری پرکریا کا کچھ ہو رات کٹتا ہے تو اس کی اپنی منمت ہے گرمت کا وہ کھڈے گئے ارتھا کے نال کوئی بھی سمبند نہیں ہے